From Migration Matters ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਅਮਰਦੀਪ ਕੌਰ ਇਸ ਵੇਲੇ ਸਾਡੇ ਨਾਲ ਜੁੜੇ ਸਾਰੇ ਸਰੋਤਿਆਂ ਤੇ ਫੇਸਬੁੱਕ ਰਾਹੀਂ ਜੁੜੇ ਦਰਸ਼ਕਾਂ ਦਾ ਸਵਾਗਤ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵੀ ਕਹਿੰਦੇ ਹਾਂ ਹਰਮ ਰੇਡੀਓ ਤੇ ਇਸ ਵੇਲੇ ਵਕਤ ਹੁੰਦਾ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ ਔਰ ਇਸ ਪ੍ਰੋਗਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਆਪਣੇ ਸਵਾਲ ਸਾਂਝੇ ਕਰਦੇ ਹੋ ਸੋ ਅੱਜ ਵੀ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਸ਼ਾਮਲ ਕਰਾਂਗੇ ਤੁਹਾਡੇ ਸਵਾਲ ਤੇ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਜੁੜ ਚੁੱਕੇ ਨੇ ਪ੍ਰਭਜੀਤ ਕੌਰ ਹੁਰੀ ਵੀਜ਼ਾ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਪ੍ਰਭਜੀਤ ਜੀ ਤੁਹਾਡਾ ਵੀ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਜੀ ਸੋ ਦੋਸਤੋ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਜੁੜੋਗੇ ਟੈਲੀਗ੍ਰਾਮ ਦੇ ਰਾਹੀਂ ਈਮੇਲ ਦੇ ਰਾਹੀਂ ਫੋਨ ਕਾਲ ਦੇ ਰਾਹੀਂ ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਛੱਡ ਕੇ ਸੋ ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ ਜੇਕਰ ਈਮੇਲ ਕਰਨੀ ਚਾਹੁੰਦੇ ਹੋ ਤਾਂ request@harmanradio.com ਸਾਡਾ ਈਮੇਲ ਪਤਾ ਹੈ ਤੇ ਇਸ ਤੋਂ ਇਲਾਵਾ ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-2828-11 ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਜੇਕਰ ਇਹ ਪ੍ਰੋਗਰਾਮ ਤੁਸੀਂ ਸਾਡੀ ਐਪ ਦੇ ਰਾਹੀਂ ਸੁਣ ਰਹੇ ਹੋ ਯਾਨੀ ਹਰਮਨ ਰੇਡੀਓ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਵੀ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ ਔਰ ਉਸ ਮੈਸੇਜ ਨੂੰ ਤੁਸੀਂ ਸੈਂਡ ਕਰਕੇ ਜਦੋਂ ਸਾਡੇ ਤੱਕ ਭੇਜੋਗੇ ਤਾਂ ਉਹ ਸਵਾਲ ਤੁਹਾਡਾ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਪਾਵਾਂਗੇ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਦੇਰੀ ਨਹੀਂ ਲਾਉਂਦੇ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਅਪਡੇਟਸ ਤੋਂ ਕਰਨਾ ਚਾਹਾਂਗੇ ਸੋ ਪ੍ਰਭਜੀਤ ਜੀ ਕੀ ਅਸਾਰ ਲੱਗ ਰਹੇ ਆ ਅੱਗੇ ਔਰ ਕਿਸ ਤਰ੍ਹਾਂ ਦੇ ਅਪਡੇਟਸ ਨੇ ਮਾਈਗ੍ਰੇਸ਼ਨ ਦੇ ਇਸ ਫੀਲਡ ਚ
ਬਿਲਕੁਲ ਇੱਕ ਅੱਜ ਇੰਪੋਰਟੈਂਟ ਅਪਡੇਟ ਆਇਆ ਹੈ ਜਿਹੜਾ ਕੁਈਨਸਲੈਂਡ ਨੋਮੀਨੇਸ਼ਨ ਦੇ ਰਿਗਾਰਡਿੰਗ ਹੈ ਜਿਹੜੇ ਭੈਣ ਭਰਾ ਵੇਟ ਕਰ ਰਹੇ ਸੀਗੇ ਕੁਈਨਸਲੈਂਡ ਦੇ ਖੁੱਲਣ ਦੀ ਸਬ ਕਲਾਸ 491 ਤੇ 190 ਨੋਮੀਨੇਸ਼ਨ ਲਈ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਬਜਟ ਤੋਂ ਪਹਿਲਾਂ ਜਿਹੜੀਆਂ ਹੁਣ ਓਪਨਿੰਗਸ ਹੋਈਆਂ ਨੇ ਉਹ ਸਿਰਫ ਕ੍ਰਿਟੀਕਲ ਸੈਕਟਰ ਲਈ ਨੇ ਜਿਹੜੇ ਕੋਵਿਡ ਰਿਕਵਰੀ ਦੇ ਵਿੱਚ ਆਕੂਪੇਸ਼ਨ ਜਿਹੜੀਆਂ ਇੰਪੋਰਟੈਂਟ ਨੇ ਜਾਂ ਮੈਡੀਕਲ ਆਕੂਪੇਸ਼ਨ ਨੇ ਜਿਹੜੀਆਂ ਸਿਰਫ ਉਹਨਾਂ ਨੂੰ ਹੀ ਇਨਵੀਟੇਸ਼ਨ ਦਿੱਤੇ ਜਾਣਗੇ ਸੋ ਇਟਸ ਸੇਮ ਵਿਦ ਜਿਹੜਾ ਕੁਈਨਸਲੈਂਡ ਉਹਦੇ ਲਈ ਵੀ ਇਹ ਸੇਮ ਹੀ ਰਿਕੁਆਇਰਮੈਂਟ ਆਈ ਹੈ ਸੋ ਉਹਨਾਂ ਨੇ ਨੋਮੀਨੇਸ਼ਨ ਦੀਆਂ ਜਿਹੜੀਆਂ ਐਪਲੀਕੇਸ਼ਨ ਨੇ ਉਹ ਅੱਜ ਤੋਂ ਸ਼ੁਰੂ ਕਰ ਦਿੱਤੀਆਂ ਨੇ ਤੇ 5 ਅਕਤੂਬਰ ਤੱਕ ਦਾ ਉਹਨਾਂ ਨੇ ਟਾਈਮ ਰੱਖਿਆ ਹੈ ਕਿ ਤੁਸੀਂ ਆਪਣੀਆਂ ਐਪਲੀਕੇਸ਼ਨ 5 ਅਕਤੂਬਰ ਤੋਂ ਪਹਿਲਾਂ ਲਾਂਚ ਕਰਨੀਆਂ ਨੇ ਆਪਣੀਆਂ ਐਕਸਪ੍ਰੈਸ਼ਨ ਆਫ ਇੰਟਰਸਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ 5 ਅਕਤੂਬਰ ਤੋਂ ਪਹਿਲਾਂ ਲਾਂਚ ਹੋਣੇ ਚਾਹੀਦੇ ਨੇ ਹੁਣ ਉਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਮੈਂ ਇੱਕ ਸ਼ਾਰਟ ਵੀਡੀਓ ਵੀ ਪਾਈ ਹੈ ਫੇਸਬੁੱਕ ਤੇ ਜਿਹਦੇ ਤੇ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਕੀ ਰਿਕੁਆਇਰਮੈਂਟਸ ਮੰਗੀਆਂ ਨੇ ਸੋ ਮੈਂ ਕੁਇਕਲੀ ਦੱਸਦਾ 190 ਲਈ 6 ਮਹੀਨੇ ਦਾ ਐਕਸਪੀਰੀਅੰਸ ਤੇ 12 ਮਹੀਨੇ ਦਾ ਕੰਟਰੈਕਟ ਚਾਹੀਦਾ ਹੈ ਜੇ 190 ਤੁਸੀਂ ਕਰਨਾ ਓਬਵੀਅਸਲੀ ਕ੍ਰਿਟੀਕਲ ਸੈਕਟਰ ਵਾਲਿਆਂ ਲਈ ਹੀ ਸਿਰਫ ਤੇ 491 ਲਈ 3 ਮਹੀਨੇ ਦਾ ਫੁੱਲ ਟਾਈਮ ਐਕਸਪੀਰੀਅੰਸ ਤੇ 12 ਮਹੀਨੇ ਦਾ ਕੰਟਰੈਕਟ ਇਨ ਰੀਜਨਲ ਏਰੀਆ ਸੋ ਜੇ ਤੁਸੀਂ ਇਹ ਰਿਕੁਆਇਰਮੈਂਟਸ ਮੀਟ ਕਰਦੇ ਹੋ ਤਾਂ ਜਲਦੀ ਤੋਂ ਜਲਦੀ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਨੇ ਕੁਈਨਸਲੈਂਡ ਲਈ ਲਾਂਚ ਕਰਦੇ ਹੋ ਕਿਉਂਕਿ ਲਾਸਟ ਟਾਈਮ ਜਦੋਂ ਕੁਈਨਸਲੈਂਡ 190 ਲਈ ਖੁੱਲਿਆ ਸੀ ਤਾਂ ਸਿਰਫ 24 ਘੰਟਿਆਂ ਦੇ ਅੰਦਰ ਅੰਦਰ ਬੰਦ ਹੋ ਗਿਆ ਸੀ ਕਿਉਂਕਿ ਉਹਨਾਂ ਕੋਲ ਇੰਨੇ ਐਕਸਪ੍ਰੈਸ਼ਨ ਆਫ ਇੰਟਰਸਟ ਚਲੇ ਗਏ ਸੀਗੇ ਐਂਡ ਦੇ ਕਲੋਜ਼ਡ ਇਟ ਸੋ ਟਰਾਈ ਕਰੋ ਕਿ ਜਿੰਨੀ ਛੇਤੀ ਤੁਸੀਂ ਲਾਂਚ ਕਰ ਸਕੋ ਜੇ ਤੁਸੀਂ ਇਹ ਕ੍ਰਾਈਟੀਰੀਆ ਮੀਟ ਕਰਦੇ ਹੋ ਤੇ ਦੂਸਰਾ ਚੀਜ਼ ਉਹਨਾਂ ਨੇ ਇਹ ਕਿਹਾ ਹੈ ਕਿ ਜੇ ਜਦੋਂ ਉਹ ਤੁਹਾਨੂੰ ਇਨਵਾਈਟ ਕਰਦੇ ਨੇ ਤਾਂ ਉਹ ਓਬਵੀਅਸਲੀ ਤੁਹਾਡੇ ਤੋਂ ਡਾਕੂਮੈਂਟਸ ਮੰਗਣਗੇ ਤੇ ਜਿਹੜੇ ਡਾਕੂਮੈਂਟਸ ਨੇ ਜੇ ਤੁਸੀਂ 24 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਨਹੀਂ ਦੇ ਪਾਏ ਤਾਂ ਉਹ ਤੁਹਾਡੀ ਐਪਲੀਕੇਸ਼ਨ ਨੂੰ ਕਲੋਜ਼ ਕਰ ਦੇਣਗੇ ਸੋ ਬੀ ਰੈਡੀ ਜਿਹੜੀਆਂ ਤੁਹਾਡੀਆਂ ਐਪਲੀਕੇਸ਼ਨ ਨੇ ਉਹ ਡਿਸੀਜਨ ਰੈਡੀ ਹੋਣੀਆਂ ਚਾਹੀਦੀਆਂ ਨੇ ਉਹਨਾਂ ਚ ਕੋਈ ਕਮੀ ਪੇਸ਼ ਨਹੀਂ ਹੋਣੀ ਚਾਹੀਦੀ ਤੇ ਦੂਸਰੀ ਚੀਜ਼ ਇਹ ਤੁਹਾਨੂੰ ਐਕਸਪਲੇਨ ਵੀ ਕਰਨਾ ਪਏਗਾ ਕਿ ਤੁਸੀਂ ਕੀ ਤੁਸੀਂ ਕ੍ਰਿਟੀਕਲ ਸੈਕਟਰ ਕਿਉਂ ਹੋ ਕਿਸ ਤਰੀਕੇ ਨਾਲ ਤੁਸੀਂ ਯੋਗਦਾਨ ਪਾਓਗੇ ਕੋਵਿਡ ਰਿਕਵਰੀ ਦੇ ਵਿੱਚ ਇਕਾਨਮੀ ਰਿਕਵਰੀ ਇਕਨੋਮਿਕ ਰਿਕਵਰੀ ਦੇ ਵਿੱਚ ਸੋ ਉਹ ਵੀ ਐਕਸਪਲੇਨੇਸ਼ਨ ਤੁਹਾਨੂੰ ਉਹਨਾਂ ਨੂੰ ਭੇਜਣੀ ਪਏਗੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪੋਜ਼ਿਟਿਵ ਆਊਟਕਮ ਉਹਨਾਂ ਵੱਲੋਂ ਆਵੇ ਸੋ ਫੋਰ ਓਬਵੀਅਸਲੀ ਫੋਰ ਮੈਡੀਕਲ ਆਕੂਪੇਸ਼ਨ ਜਾਂ ਫਿਰ ਜਿਹੜੀਆਂ ਆਕੂਪੇਸ਼ਨ ਕਹਿ ਲਓ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਪਲਾਈ ਚੇਨ ਫੋਰ ਐਗਜ਼ਾਮਪਲ ਜਿਹੜੀ ਹੈ ਚੱਲ ਰਹੀ ਹੈ ਇਸ ਟਾਈਮ ਤੇ ਸਪਲਾਈ ਚੇਨ ਇਨ ਦਾ ਸੈਂਸ ਕਿ ਜਿਵੇਂ ਤੁਸੀਂ ਇਸ ਔਖੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਆਕੂਪੇਸ਼ਨ ਆ ਸਪਲਾਈ ਚੇਨ ਨਾਲ ਰਿਲੇਟਡ ਆ, ਵੀ ਜਿਵੇਂ ਮੂਵਿੰਗ ਥਿੰਗਸ ਫਰੋਮ ਵਨ ਪਲੇਸ ਟੂ ਅਨਦਰ, ਹੈ ਨਾ ਸਰ, ਤਾਂ ਵੀ ਤੁਸੀਂ ਆਪਣੀ ਐਪਲੀਕੇਸ਼ਨ ਲਾਂਚ ਕਰ ਸਕਦੇ ਹੋ। ਤੁਸੀਂ ਇਹ ਦਿਖਾਉਣਾ ਹੈ ਕਿ ਕਿਸ ਤਰੀਕੇ ਨਾਲ ਤੁਹਾਡੀ ਆਕੂਪੇਸ਼ਨ ਜਿਹੜੀ ਹੈ ਜਾਂ ਫਿਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਰੰਟਲੀ ਉੱਥੇ ਕੁਇਨਸਲੈਂਡ ਦੇ ਵਿੱਚ, ਕਿਸ ਤਰੀਕੇ ਨਾਲ ਤੁਸੀਂ ਕੋਵਿਡ ਦੇ ਵਿੱਚ ਜਾਂ ਫਿਰ ਇਕਨੋਮਿਕ ਰਿਕਵਰੀ ਜਿਹੜਾ ਤੁਸੀਂ ਯੋਗਦਾਨ ਪਾ ਰਹੇ ਹੋ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਝਾਉਂਦੇ ਹੋ, ਤੇ ਜੇ ਤੁਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਸਮਝਾਉਂਦੇ ਤਾਂ ਡੈਫੀਨੇਟਲੀ ਕਿ ਤੁਹਾਨੂੰ ਪੋਜ਼ਿਟਿਵ ਆਊਟਕਮ ਉਹਨਾਂ ਵੱਲੋਂ ਆਉਂਦੇ ਆਸਾਰ ਨੇ। ਸੋ ਇਟਸ ਜੇ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਐਪਲੀਕੇਸ਼ਨ ਕ੍ਰਾਈਟੀਰੀਆ ਤੁਸੀਂ ਮੀਟ ਕਰਦੇ ਹੋ, ਦੈਨ ਇਟਸ ਅ ਗੁੱਡ ਟਾਈਮ ਟੂ ਲਾਂਚ ਯੂਰ ਐਪਲੀਕੇਸ਼ਨ। ਤੇ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਕਿ 6 ਅਕਤੂਬਰ ਤੋਂ ਜਿਹੜਾ ਬਜਟ ਰਿਲੀਜ਼ ਹੋਏਗਾ, ਉਸ ਤੋਂ ਬਾਅਦ ਆਪਾਂ ਨੂੰ ਕਲੀਅਰ ਹੋਏਗਾ ਕਿ ਜਿਹੜੇ ਬਾਕੀ ਦੇ ਨਾਨ ਕ੍ਰਿਟੀਕਲ ਸੈਕਟਰ ਨੇ ਵੀ ਉਹਨਾਂ ਦੇ ਕੀ ਨੰਬਰਸ ਹੋਣਗੇ, ਸਟੇਟਸ ਲਈ ਕੀ ਐਲੋਕੇਸ਼ਨ ਹੋ ਸਕਦੀਆਂ ਨੇ, ਜੋ ਵੀ ਹੋਣਗੀਆਂ ਡਿਪਾਰਟਮੈਂਟ ਵੱਲੋਂ, ਉਸ ਟਾਈਮ ਤੇ ਆਪਾਂ ਨੂੰ ਕਲੈਰਿਟੀ ਹੋਏਗੀ। ਉਸ ਤੋਂ ਬਾਅਦ ਜਿਹੜੀਆਂ ਕਿ ਨਾਰਮਲ ਆਕੂਪੇਸ਼ਨ ਦੀ ਆਪਾਂ ਕਹਿ ਲਓ ਕਿ ਓਪਨਿੰਗਸ ਸ਼ੁਰੂ ਹੋਣਗੀਆਂ। ਸੋ ਕਰੰਟਲੀ ਸਿਰਫ ਕ੍ਰਿਟੀਕਲ ਸੈਕਟਰ ਲਈ ਹੀ ਕਹਿ ਲਓ ਕਿ ਇਨਵੀਟੇਸ਼ਨ ਚੱਲ ਰਹੇ ਨੇ
ਜੀ। ਸੋ ਚਲੋ ਇਹ ਥੋੜੇ ਸਮੇਂ ਚ ਪਤਾ ਲੱਗ ਜਾਏਗਾ, ਕਿਉਂਕਿ ਕਾਫੀ ਦੇਰ ਤੋਂ ਜਿਹੜੇ ਲੋਕ ਉਡੀਕ ਕਰ ਰਹੇ ਆ, ਔਰ ਥੋੜੇ ਦਿਨਾਂ ਦੀ ਗੱਲ ਜਿਹੜੀ ਆ ਹੁਣ ਰਹਿ ਗਈ ਆ। ਸੋ ਪਰ ਜਿਹੜੀ ਇਹ ਅਪਡੇਟ ਹੈ ਇਹ ਕਾਫੀ ਮਹੱਤਵਪੂਰਨ ਆ, ਔਰ ਇਹਦੇ ਉੱਤੇ ਮੈਨੂੰ ਲੱਗਦਾ ਕਾਫੀ ਜ਼ਿਆਦਾ ਧਿਆਨ ਦੇਣ ਦੀ ਵੀ ਲੋੜ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਜੋ ਵੀ ਡਾਕੂਮੈਂਟਸ ਵਗੈਰਾ ਪ੍ਰੋਵਾਈਡ ਕਰਨੇ ਆ, ਜੇਕਰ ਉਹ ਕੰਪਲੀਟ ਨਹੀਂ ਹੁੰਦੇ ਤਾਂ ਫਿਰ ਉਹ ਜਿਹੜੀ ਐਪਲੀਕੇਸ਼ਨ ਆ ਕਲੋਜ਼ ਵੀ ਹੋ ਸਕਦੀ ਆ। ਸੋ ਦੋਸਤੋ ਇਹਦੇ ਲਈ ਜ਼ਰੂਰ ਇਹ ਚੀਜ਼ਾਂ ਜਿਹੜੀਆਂ ਆ ਉਹ ਧਿਆਨ ਦੇ ਵਿੱਚ ਰੱਖੋ ਔਰ ਨੋਟ ਕਰੋ। ਤੇ ਪ੍ਰਭਜੀਤ ਜੀ, ਸਾਡੇ ਨਾਲ ਨਾ ਕੁਛ ਦੋਸਤ ਇਸ ਵੇਲੇ ਜੁੜ ਰਹੇ ਨੇ ਫੇਸਬੁੱਕ ਜ਼ਰੀਏ, ਅਸੀਂ ਨਾਲੋ ਨਾਲ ਉਹਨਾਂ ਦੇ ਸਵਾਲ ਵੀ ਲੈਂਦੇ ਜਾਂਦੇ ਆ, ਔਰ ਨਾਲ ਨਾਲ ਅਸੀਂ ਜਿਹੜੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਰ ਜਿਹੜੇ ਮੁੱਦੇ ਉਹਨਾਂ ਦੇ ਉੱਤੇ ਗੱਲ ਕਰਦੇ ਰਹਾਂਗੇ। ਸਾਡੇ ਨਾਲ ਸਭ ਤੋਂ ਪਹਿਲੀ ਸਾਂਝ ਬਣਾਈ ਹੈ ਡੀ ਕੇ ਬਿਸ਼ਨੋਈ ਹੋਰਾਂ ਨੇ, ਜਿਹੜੇ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਔਰ ਇਨ੍ਹਾਂ ਦਾ ਸਵਾਲ ਹੈ, ਕਹਿੰਦੇ ਮੈਮ ਅਸੈਸਮੈਂਟ ਲੈਵਲ ਕਦੋਂ ਚੇਂਜ ਹੋਊਗਾ, ਐਨੀ ਚਾਂਸ ਫਾਰ ਕੰਬਾਈਂਡ ਵੀਜ਼ਾ ਇਫ ਵੀ ਆਰ ਗੋਇੰਗ ਟੂ ਅਪਲਾਈ ਨਾਓ ਜੀ।
ਦੇਖੋ ਜਿਹੜੇ ਅਸੈਸਮੈਂਟ ਲੈਵਲ ਚੇਂਜ ਹੁੰਦੇ ਨੇ ਐਵਰੀ 3 ਮੰਥਸ ਵੈਸੇ ਜਨਰਲੀ ਚੇਂਜ ਹੁੰਦੇ ਨੇ, ਤੇ ਸੈਪਟੈਂਬਰ ਦੇ ਐਂਡ ਵਿੱਚ ਵੈਸੇ ਲਾਸਟ ਟਾਈਮ ਹੋਏ ਸੀਗੇ। ਸੋ ਹਜੇ ਤੱਕ ਤਾਂ ਵੈਸੇ ਕੋਈ ਸਾਡੇ ਕੋਲ ਇੰਡੀਕੇਸ਼ਨ ਜਾਂ ਫਿਰ ਅਨਾਊਂਸਮੈਂਟ ਨਹੀਂ ਹੈਗੀ ਕਿ ਅਸੈਸਮੈਂਟ ਲੈਵਲ ਚੇਂਜ ਹੋਏ ਨੇ, ਮੇ ਬੀ ਕੱਲ ਤੱਕ ਕੁਛ ਪਤਾ ਲੱਗ ਜਾਏ ਜੇ ਹੋਣੇ ਹੋਏ। ਤੇ ਦੂਸਰੀ ਚੀਜ਼ ਰਹੀ ਕਿ ਕੰਬਾਈਂਡ ਐਪਲੀਕੇਸ਼ਨ ਤੇ ਡੈਫੀਨੇਟਲੀ ਅਸੈਸਮੈਂਟ ਲੈਵਲ ਚੇਂਜ ਹੋਣ ਦਾ ਅਸਰ ਪੈਂਦਾ ਹੈ ਕਿ ਹਾਈ ਰਿਸਕ ਐਪਲੀਕੈਂਟ ਹੁੰਦੇ ਹੋ ਤੁਸੀਂ ਕਿ ਨਹੀਂ ਹੁੰਦੇ, ਇਹ ਚੀਜ਼ ਅਸੈਸਮੈਂਟ ਲੈਵਲ ਦੱਸਦਾ ਹੈ। ਸੋ ਜੇ ਤੁਹਾਡਾ ਅਸੈਸਮੈਂਟ ਲੈਵਲ ਯੂਨੀਵਰਸਿਟੀ ਦਾ ਇੰਪਰੂਵ ਹੁੰਦਾ ਹੈ ਜਾਂ ਫਿਰ ਕੰਟਰੀ ਦਾ ਇੰਪਰੂਵ ਹੁੰਦਾ ਤਾਂ ਡੈਫੀਨੇਟਲੀ ਉਸ ਚੀਜ਼ ਦਾ ਪੋਜ਼ਿਟਿਵ ਇੰਪੈਕਟ ਤੁਹਾਡੀ ਐਪਲੀਕੇਸ਼ਨ ਤੇ ਪੈਂਦਾ ਹੈ। ਸੋ ਲੈਟਸ ਸੀ ਕਿ ਜੇ ਕੋਈ ਅਪਡੇਟ ਆਉਂਦਾ ਹੈ ਤਾਂ ਜ਼ਰੂਰ ਫੇਸਬੁੱਕ ਪੇਜ ਤੇ ਮੈਂ ਉਸ ਚੀਜ਼ ਦੇ ਰਿਗਾਰਡਿੰਗ ਪੋਸਟ ਕਰਾਂਗੀ। ਸੋ ਕੀ ਪੈਣਾ ਹੈ
ਜੀ। ਠੀਕ, ਤੇ ਇਸ ਤੋਂ ਬਾਅਦ ਇੱਕ ਕਾਲਰ ਸਾਡੇ ਨਾਲ ਜੁੜੇ ਨੇ 026 ਤੋਂ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਮੈਮ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਹਾਂਜੀ ਮੇਰਾ ਨਾਮ ਮਨਪ੍ਰੀਤ ਹੈ ਜੀ। ਮੈਂ ਇਹ ਪੁੱਛਣਾ ਸੀ, ਮੈਂ ਕਵਿੰਗਲੈਂਡ ਦੇ ਵਿੱਚ ਹਾਂ ਤੇ ਰੀਸੈਂਟਲੀ ਉਹਨਾਂ ਨੇ 19491 ਓਪਨ ਕੀਤਾ ਤੇ ਉਹਦੇ ਰਿਗਾਰਡਿੰਗ ਮੇਰਾ ਕੁਐਸਚਨ ਸੀ। ਮੈਂ ਐਕਚੁਲੀ ਚਾਈਲਡ ਕੇਅਰ ਦੇ ਵਿੱਚ ਕੰਮ ਕਰਦੀ ਹਾਂ ਪਿਛਲੇ 1.5 ਸਾਲ ਤੋਂ, ਤੇ ਮੇਰੇ ਕੋਲ ਫੁੱਲ ਟਾਈਮ ਐਕਸਪੀਰੀਅੰਸ ਹੈ 1.5 ਸਾਲ ਦਾ, ਤੇ ਉਹ ਮੈਨੂੰ ਅੱਗੇ 12 ਮੰਥਸ ਦੇ ਓਫਰ ਲੈਟਰ ਵੀ ਦੇ ਦੇਣਗੇ। ਕੀ ਮੈਂ ਅਪਲਾਈ ਕਰ ਸਕਦੀ ਹਾਂ? ਕਿਉਂਕਿ ਲਿਸਟ ਵਿੱਚ ਚਾਈਲਡ ਕੇਅਰ ਦਾ ਉਹਨਾਂ ਨੇ ਲਿਖਿਆ ਨਹੀਂ ਹੈ।
ਦੇਖੋ ਮਿਨੀਮਮ ਰਿਕੁਆਇਰਮੈਂਟ ਜਿਹੜੀ ਹੈ, ਐਸ ਆਈ ਸੈਡ, ਕਿ ਜਿਹੜਾ ਇਸ ਟਾਈਮ ਤੇ ਖੁੱਲ੍ਹਾ ਇਟਸ ਓਨਲੀ ਫਾਰ ਕ੍ਰਿਟੀਕਲ ਸੈਕਟਰ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕ੍ਰਿਟੀਕਲ ਸੈਕਟਰ ਨਾਲ ਕੋਈ ਸੰਬੰਧ ਰੱਖਦੇ, ਵੈਸੇ ਲਿਸਟ ਦੇ ਵਿੱਚ ਚਾਈਲਡ ਕੇਅਰ ਰਿਲੇਟਡ ਆਈ ਡੋਂਟ ਥਿੰਕ ਸੋ ਕਿ ਇਟਸ ਔਨ ਦ ਲਿਸਟ। ਤੇ ਬਾਕੀ ਰਹੀ ਗੱਲ ਤਾਂ ਯੂ ਨੀਡ ਸਕਿੱਲਸ ਅਸੈਸਮੈਂਟ ਐਂਡ ਮਿਨੀਮਮ ਪੁਆਇੰਟਸ, ਹੈ ਨਾ। 190 ਲਈ ਮਿਨੀਮਮ 60 ਪੁਆਇੰਟਸ ਚਾਹੀਦੇ ਨੇ। 491 ਜੇ ਤੁਸੀਂ ਰੀਜਨਲ ਏਰੀਆ ਤੇ ਕੰਮ ਕਰ ਰਹੇ ਹੋ, ਉੱਥੇ ਦਾ ਕੰਟਰੈਕਟ ਆ, ਤਾਂ ਆਪਣੇ 50 ਪੁਆਇੰਟਸ ਚਾਹੀਦੇ, 15 ਸਟੇਟ ਵੱਲੋਂ ਮਿਲਦੇ ਨੇ। ਸੋ ਇਫ ਯੂ ਮੀਟ ਦ ਰਿਕੁਆਇਰਮੈਂਟਸ ਐਂਡ ਯੂ ਥਿੰਕ ਕਿ ਤੁਸੀਂ ਉਹਨਾਂ ਨੂੰ ਆਰਗੂਮੈਂਟ ਪੇਸ਼ ਕਰ ਸਕਦੇ ਹੋ, ਦੈਨ ਯੂ ਕੈਨ ਗੋ ਫਾਰ ਇਟ।
ਮਤਲਬ ਤੁਸੀਂ ਕਹਿੰਦੇ ਹੋ ਕਿ ਮੈਂ ਨਹੀਂ ਕਰ ਸਕਦੀ ਕਿਉਂਕਿ ਕ੍ਰਿਟੀਕਲ ਸੈਕਟਰ ਨਾਲ ਨਹੀਂ ਰਿਲੇਟ ਕਰਦਾ?
ਨਹੀਂ, ਮੈਨੂੰ ਨਹੀਂ ਪਤਾ, ਆਈ ਹੈਵਨਟ ਅਸੈਸਡ ਯੂਰ ਕੇਸ, ਆਈ ਡੋਂਟ ਇਵਨ ਨੋ ਯੂਰ ਆਕੂਪੇਸ਼ਨ, ਕਿ ਤੁਹਾਡੇ ਕੋਲ ਸਕਿੱਲਸ ਅਸੈਸਮੈਂਟ ਕਿਸ ਚੀਜ਼ ਚ, ਆਈ ਹੈਵਨਟ ਡਿਸਕਸਡ ਦੈਟ। ਸੋ ਮੈਂ ਤੁਹਾਨੂੰ ਸਿਰਫ ਜਨਰਲ ਆਨਸਰ ਦਿੱਤਾ ਗਾ, ਤੁਸੀਂ ਉਹਦੇ ਤੋਂ ਅੰਦਾਜ਼ਾ ਲਗਾਉਣਾ ਹੈ ਕਿ ਤੁਸੀਂ ਐਲੀਜੀਬਲ ਹੋਏਗੇ ਹੋ ਕਿ ਨਹੀਂ ਹੈਗੇ। ਠੀਕ ਹੈ ਜੀ।
ਹਾਂਜੀ ਮੈਮ, ਇੱਕ ਹੋਰ ਕੁਐਸਚਨ ਪੁੱਛਣਾ ਸੀਗਾ ਕਿ ਅਸੀਂ ਮਲਟੀਪਲ EOI ਲਾਂਚ ਕਰ ਸਕਦੇ, ਜਿੱਦਾਂ ਮੈਂ ਹੁਣ ਕਰ ਦਿੰਦੀ ਹਾਂ EOI ਲਾਂਚ, ਤੇ ਲੇਟਰ ਆਨ ਜੇ ਉਹ ਮਤਲਬ ਸ਼ਾਇਦ ਕੁਝ ਓਵਰਆਲ ਸਾਰਿਆਂ ਲਈ ਖੋਲਣ ਤੇ ਮੈਂ ਦੁਬਾਰਾ EOI ਲਾਂਚ ਕਰ ਸਕਦੀ ਹਾਂ, ਇੱਦਾਂ ਤੇ ਨਹੀਂ ਕਿ ਆਪਾਂ ਇੱਕ ਹੀ EOI ਲਾਂਚ ਕਰ ਸਕਦਾ ਇੱਕ ਬੰਦਾ?
ਨਹੀਂ 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 ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਫਿਰ ਤੁਸੀਂ ਲੇਟਰ ਆਨ ਵੀ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ। ਠੀਕ ਹੈ ਜੀ।
ਓਕੇ ਓਕੇ, ਹਾਂਜੀ ਠੀਕ ਹੈ, ਥੈਂਕ ਯੂ ਮੈਮ, ਥੈਂਕ ਯੂ,
ਗੁਡ ਲੱਕ ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਅਸੀਂ ਸ਼ਾਮਿਲ ਕਰਦੇ ਹਾਂ ਲਵਪ੍ਰੀਤ ਕੌਰ ਹੋਰਾਂ ਦਾ। ਲਵਪ੍ਰੀਤ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਇਹ ਪੁੱਛ ਰਹੇ ਨੇ, ਕਹਿੰਦੇ ਮੈਮ ਇੰਡੀਆ ਦਾ ਲੈਵਲ ਕਦੋਂ ਚੇਂਜ ਹੋਊਗਾ, ਕੀ ਲੈਵਲ 2 ਹੋਊਗਾ ਐਂਡ ਕਦੋਂ? ਇਹ ਲੈਵਲ ਦੇ ਬਾਰੇ ਕਾਫੀ ਸਾਰੇ ਸਵਾਲ ਆ ਰਹੇ ਆਪਣੇ ਕੋਲ। ਜੀ ਜੀ,
ਕਿਉਂਕਿ ਸਪਟੈਂਬਰ ਦੇ ਐਂਡ ਵਿੱਚ ਚੇਂਜ ਹੁੰਦਾ ਹੈ ਨਾ। ਹਾਂਜੀ ਹਾਂਜੀ ਹਾਂਜੀ
ਜੀ ਜੀ,
ਸਪਟੈਂਬਰ।
ਲਵਪ੍ਰੀਤ ਜੀ, ਜੇ ਤੁਸੀਂ ਪਹਿਲੇ ਸਵਾਲ ਦਾ ਜਵਾਬ ਸੁਣਿਆ ਹੋਵੇ ਤਾਂ ਮੈਨੂੰ ਲੱਗਦਾ ਤੁਹਾਨੂੰ ਕਾਫੀ ਅੰਦਾਜ਼ਾ ਜਿਹੜਾ ਉਹਦੇ ਤੋਂ ਹੋ ਜਾਣਾ ਚਾਹੀਦਾ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਤੇਜਸ ਵਿਰਕ ਹੋਰਾਂ ਦਾ ਅਸੀਂ ਸ਼ਾਮਿਲ ਕਰਦੇ ਹਾਂ। ਤੇਜਸ ਵਿਰਕ ਪੁੱਛ ਰਹੇ ਨੇ, ਕਹਿੰਦੇ ਮੈਮ ਆਈ ਹੈਵ ਕੁਐਸਚਨ ਰਿਗਾਰਡਿੰਗ ਮੈਰਿਜ ਵੀਜ਼ਾ, ਆਈ ਐਮ ਔਨ 491, ਮਾਈ ਫਿਐਂਸੀ ਇਜ਼ ਇਨ ਇੰਡੀਆ, ਹਾਊ ਟੂ ਗੈਟ ਹਰ ਹੀਅਰ, ਡੂ ਆਈ ਹੈਵ ਟੂ ਗੈਟ ਮੈਰੀ ਐਂਡ ਕੈਨ ਆਈ ਅਪਲਾਈ ਐਗਜ਼ੈਂਪਸ਼ਨ ਟੂ ਗੈਟ ਮੈਰੀ ਟੂ ਬ੍ਰਿੰਗ ਹਰ ਹੀਅਰ, and what visa we can apply?
ਜਿਹੜਾ ਦੇਖੋ ਫਿਆਂਸੇ ਵਾਲਾ ਹੈ ਇਸ ਟਾਈਮ ਤੇ ਡਿਪਾਰਟਮੈਂਟ, ਉਹ ਐਗਜ਼ੈਂਪਸ਼ਨ ਦੀ ਕੈਟੇਗਰੀ ਦੇ ਵਿੱਚ ਨਹੀਂ ਆਉਂਦਾ। ਸੋ ਜੇ ਤੁਸੀਂ ਮੈਰਿਡ ਹੋ ਐਪਲੀਕੇਸ਼ਨ ਤੁਸੀਂ ਲਾਂਚ ਕਰ ਸਕਦੇ ਹੋ। ਸੋ ਜੇ ਤੁਸੀਂ ਕੰਪੈਲਿੰਗ ਐਂਡ ਰੀਜ਼ਨਸ ਹੈਗੇ ਨੇ ਵੀ ਉਹਨਾਂ ਨੂੰ ਕਿਉਂ ਵੀਜ਼ਾ ਦਿੱਤਾ ਜਾਵੇ, ਤਾਂ ਡਿਪਾਰਟਮੈਂਟ ਪ੍ਰੋਸੈਸਿੰਗ ਜਿਹੜੀ ਹੈ ਤੁਹਾਡੀ ਫਾਈਲ ਦੀ ਜਲਦੀ ਵੀ ਕਰ ਦਿੰਦਾ ਹੈ, ਤੇ ਟਰੈਵਲ ਦੇ ਮਤਲਬ ਟਰੈਵਲ ਲਈ ਵੀ ਐਗਜ਼ੈਂਪਸ਼ਨ ਦਿੰਦਾ। ਬਟ ਡੈਫੀਨੇਟਲੀ ਫਿਆਂਸੇ ਜਿਹੜਾ ਹੈ ਉਹਦੇ ਲਈ ਐਗਜ਼ੈਂਪਸ਼ਨ ਲੈਣੀ ਇਜ਼ ਮੇਰੇ ਹਿਸਾਬ ਨਾਲ ਨੈਕਸਟ ਇੰਪੋਸੀਬਲ, ਬਹੁਤ ਮੁਸ਼ਕਿਲ ਆ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਸਾਡੇ ਨਾਲ ਐਮ ਰਜ਼ਾ ਜੁੜੇ ਨੇ, ਇਹਨਾਂ ਨੇ ਪੁੱਛਣਾ ਚਾਹਿਆ, ਇਹਨਾਂ ਨੇ ਵੀ ਲੈਵਲ ਹੀ ਪੁੱਛਣਾ ਚਾਹਿਆ, ਪਾਕਿਸਤਾਨ ਦਾ ਲੈਵਲ ਕਹਿੰਦੇ ਚੇਂਜ ਹੋਵੇਗਾ?
I think ਮੈਨੂੰ ਚੈੱਕ ਹੀ ਕਰਨਾ ਪੈਣਾ, ਮੈਂ ਸਟਾਫ ਨੂੰ ਕਹਿੰਦੀ ਹਾਂ ਕਿ ਦੇਖੇ ਇਫ ਦੇ ਕੈਨ ਚੈੱਕ ਇਟ ਕੀ ਲੈਵਲ ਚੇਂਜ ਤਾਂ ਨਹੀਂ ਹੋਏ। ਸੋ ਡੈਫੀਨੇਟਲੀ ਜਿਵੇਂ ਮੈਂ ਦੱਸਿਆ ਕਿ ਸਪਟੈਂਬਰ ਦੇ ਐਂਡ ਚ ਮੇ ਬੀ ਕੋਈ ਅੱਜ ਨਿਊਜ਼ ਨਾ ਹੋਈ ਹੋਵੇ, ਕਿਉਂਕਿ ਹਰ ਕੋਈ ਕੁਐਸਚਨ ਲੈਵਲਸ ਦੇ ਰਿਗਾਰਡਿੰਗ ਹੀ ਜਿਵੇਂ ਮੈਂ ਸਟਾਫ ਨੂੰ ਇੰਸਟਰਕਸ਼ਨ ਦੇ ਦਿੰਦੀ ਹਾਂ, ਮੈਂ ਸੈਂਡ ਐਮ ਅ ਮੈਸੇਜ ਐਂਡ ਸੀ ਜੇ ਚੇਂਜ ਹੋਇਆ ਹੋਏਗਾ ਤਾਂ ਮੈਂ ਹੁਣੀ ਰੇਡੀਓ ਦੇ ਵਿੱਚ ਦੱਸ ਦਾਂਗੀ ਕਿ ਜੀ ਕੋਈ ਵੀ ਅਪਡੇਟ ਹੋਇਆ ਇਸ ਚੀਜ਼ ਦੇ ਰਿਗਾਰਡਿੰਗ।
ਜੀ ਬਿਲਕੁਲ। ਅਗਲਾ ਜਿਹੜਾ ਸਵਾਲ ਹੈ ਉਹ ਮੈਂ ਸ਼ਾਮਿਲ ਕਰਦੀ ਹਾਂ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਜੈਸਨ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਵਟ ਆਰ ਦਾ ਚਾਂਸਿਸ ਆਫ 491 ਔਰ 190 ਇਨ ਕੁਇਨਜ਼ਲੈਂਡ ਫਾਰ ਮੋਟਰ ਮਕੈਨਿਕ ਵਿਦ 75 ਪੁਆਇੰਟਸ ਓਨ, ਲਿਵਿੰਗ ਇਨ ਰੀਜਨਲ ਕੁਇਨਜ਼ਲੈਂਡ ਫਰੋਮ 7 ਈਅਰਸ ਐਂਡ ਵਰਕਿੰਗ ਇਨ ਨੋਮੀਨੇਟਡ ਫੀਲਡ ਫਰੋਮ 2 ਈਅਰਸ?
ਵੈਰੀ ਗੁੱਡ ਚਾਂਸਿਸ ਜੀ, ਆਪਣੀ ਐਪਲੀਕੇਸ਼ਨ ਜਿਵੇਂ ਨਾਨ ਕ੍ਰਿਟੀਕਲ ਸੈਕਟਰ ਖੋਲਦਾ ਹੈ ਤਾਂ ਜ਼ਰੂਰ ਲਾਂਚ ਕਰਿਓ।
ਠੀਕ। ਤੇ ਇਸ ਤੋਂ ਅਗਲਾ ਸਵਾਲ ਜਿਹੜਾ ਆ ਉਹ ਸ਼ਾਮਿਲ ਕਰਦੇ ਹਾਂ, ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ ਤਰਨਜੀਤ ਸਿੰਘ ਟੈਗੋਰ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਐਨੀ ਅਪਡੇਟ ਫਰੋਮ ਨਿਊ ਸਾਊਥ ਵੇਲਸ ਫਾਰ 190, ਵਿਲ ਦੇ ਡੂ ਇਨਵੀਟੇਸ਼ਨ ਰਾਊਂਡ ਬਿਫੋਰ 6 ਅਕਤੂਬਰ? ਓਕੂਪੇਸ਼ਨ ਆ ਰਹੇ ਨੇ ਇਹਨਾਂ ਦਾ, ਏਜ ਕੇਅਰ ਦੇ ਵਿੱਚ ਨੇ।
ਦੇਖੋ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ, ਨਿਊ ਸਾਊਥ ਵੇਲਸ ਨੇ ਕੁਛ ਇਨਵੀਟੇਸ਼ਨ ਦਿੱਤੇ ਨੇ, ਬਟ ਉਹਨਾਂ ਦੀ ਡਿਟੇਲ ਜਾਣਕਾਰੀ ਤਾਂ ਮੇਰੇ ਕੋਲ ਨਹੀਂ ਹੈ, ਕਿਉਂਕਿ ਉਹ ਆਪਣੇ ਜਿਹੜੇ ਇਨਵੀਟੇਸ਼ਨ ਰਾਊਂਡਸ ਨੇ ਉਹ ਪਬਲਿਸ਼ ਨਹੀਂ ਕਰਦੇ ਹੈਗੇ। ਸੋ ਜੇ ਤੁਸੀਂ ਹੁਣ ਤੱਕ ਤੁਹਾਨੂੰ ਇਨਵੀਟੇਸ਼ਨ ਨਹੀਂ ਆਇਆ, ਸਟਿਲ 5 ਅਕਤੂਬਰ ਤੱਕ ਤੁਹਾਡੇ ਕੋਲ, ਉਸ ਤੋਂ ਪਹਿਲਾਂ ਮਤਲਬ ਵੈਸੇ ਆਉਣਾ ਚਾਹੀਦਾ, ਕਿਉਂਕਿ ਇਨੀਸ਼ੀਅਲ ਇਨਵਾਈਟ ਕਰਦੇ ਨੇ, ਫਿਰ ਜਿਹੜੀ ਮੇਨ ਐਪਲੀਕੇਸ਼ਨ ਲਈ ਵੀ ਤੁਹਾਨੂੰ ਟਾਈਮ ਚਾਹੀਦਾ। ਤਾਂ ਹੋਪਫੁਲੀ ਜੇ 5 ਕਹਿ ਲਓ ਕਿ 3 ਜਾਂ 2 ਜਾਂ 3 ਅਕਤੂਬਰ ਤੱਕ ਇਨਵੀਟੇਸ਼ਨ ਨਹੀਂ ਆਉਂਦਾ ਤਾਂ ਉਸ ਤੋਂ ਬਾਅਦ ਆਈ ਥਿੰਕ ਮੁਸ਼ਕਿਲ ਹੋਏਗਾ ਕ੍ਰਿਟੀਕਲ ਵਾਲੀ ਡੇਸ ਲਈ। ਫਿਰ ਉਸ ਤੋਂ ਬਾਅਦ ਅਕਤੂਬਰ ਚ ਜਦੋਂ ਨਾਨ ਕ੍ਰਿਟੀਕਲ ਖੁੱਲਣਗੇ ਉਦੋਂ ਹੀ ਫਿਰ ਤੁਹਾਨੂੰ ਦੇਖਣਾ ਪਏਗਾ।
ਠੀਕ। ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਜੀ ਮਨਪ੍ਰੀਤ ਪ੍ਰਦੀਪ ਸਿੱਧੂ ਹੋਰਾਂ ਦਾ, ਇਹ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਇਹਨਾਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਮਨਪ੍ਰੀਤ ਜੀ। ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਕਿ ਮੈਂ ਰੀਜਨਲ ਮੂਵ ਹੋ ਗਈ ਆ ਐਂਡ ਨਾਓ ਮੇਰੇ ਜੋਬ ਦੀ ਇੰਟਰਵਿਊ ਵੀ ਹੋ ਗਈ ਹੈ ਐਜ਼ ਸ਼ੈਫ ਇਨ ਕੈਫੇ, ਬਟ ਜੋਬ ਪਾਰਟ ਟਾਈਮ ਹੈ, ਇਜ਼ ਇਟ ਓਕੇ?
ਇਹਨਾਂ ਨੇ ਕਿਹੜੀ ਸਟੇਟ ਦੀ ਗੱਲ ਕੀਤੀ ਹੈ? ਬਿਕੋਜ਼ ਇਟਸ ਵੈਰੀ ਹਾਰਡ ਕਿ ਜਿਹੜਾ ਇਹਨਾਂ ਨੇ ਕਿਹਾ ਵੀ ਪਿਛਲੀ ਵਾਰ ਮੇਰੇ ਕਿਹਾ ਮੇਰੇ ਨਾਲ ਗੱਲ ਹੋਈ ਸੀਗੀ, ਸੋ ਇਟਸ ਵੈਰੀ ਹਾਰਡ ਟੂ ਰਿਲੇਟ ਕਿ
ਮਨਪ੍ਰੀਤ ਜੀ ਮੈਨੂੰ ਲੱਗਦਾ ਕਿ ਤੁਸੀਂ ਬਿਲਕੁਲ ਇਹ ਥੋੜਾ ਜਿਹਾ ਸਪਸ਼ਟ ਕਰਿਓ ਤੁਸੀਂ ਕਿਹੜੀ ਸਟੇਟ ਤੋਂ ਤੁਸੀਂ ਇਹ ਮੈਸੇਜ ਕੀਤਾ ਆ, ਔਰ ਪਿਛਲੇ ਮੈਸੇਜ ਦਾ ਵੀ ਜੇ ਕੋਈ ਰੈਫਰੈਂਸ ਜਿਹੜਾ ਉਹ ਨਾਲ ਜੋੜ ਕੇ ਤੁਸੀਂ ਕਲੀਅਰ ਕਰ ਸਕਦੇ ਹੋ ਤਾਂ ਪਲੀਜ਼ ਪਹਿਲਾਂ ਸਵਾਲ ਜਿਹੜਾ ਜ਼ਰੂਰ ਸਪਸ਼ਟ ਕਰੋ। ਧੰਨਵਾਦ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਜੇਪੀ ਸਿੰਘ ਕਰ ਰਹੇ ਨੇ। ਜੇਪੀ ਸਿੰਘ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਇਹ ਪੁੱਛ ਰਹੇ ਨੇ ਕਹਿੰਦੇ ਮੈਮ ਇਜ਼ ਨਿਊ ਸਾਊਥ ਵੇਲਜ਼ ਰੀਜਨਲ ਇਜ਼ ਅ ਗੁੱਡ ਆਪਸ਼ਨ ਫਾਰ ਮਕੈਨੀਕਲ ਇੰਜੀਨੀਅਰਿੰਗ ਫਾਰ 491 ਵੀਜ਼ਾ?
ਦੇਖੋ ਇਸ ਟਾਈਮ ਤੇ ਇਹ ਦੱਸਣਾ ਬੜਾ ਮੁਸ਼ਕਿਲ ਹੈ ਕਿਉਂਕਿ ਜਿਹੜੀਆਂ ਜਨਰਲੀ ਜਿਹੜੀਆਂ ਆਈਟੀ ਤੇ ਇੰਜੀਨੀਅਰਿੰਗ ਆਕੂਪੇਸ਼ਨਸ ਨੇ ਰੀਜਨਲ ਏਰੀਆ ਦੇ ਵਿੱਚ ਇਹਨਾਂ ਦੀਆਂ ਓਪਨਿੰਗਸ ਬਹੁਤ ਘੱਟ ਹੋਇਆ ਕਰਦੀਆਂ ਸੀ ਪਹਿਲਾਂ 489 ਦੇ ਟਾਈਮ ਤੇ। ਸੋ ਜਿਹੜੀ ਲਾਸਟ ਲਿਸਟ ਸੀਗੀ ਮੈਨੂੰ ਆਈ ਡੋਂਟ ਰਿਮੈਂਬਰ ਇਟ ਔਨ ਟਾਪ ਆਫ ਮਾਈ ਹੈਡ ਕਿ ਨਿਊ ਸਾਊਥ ਵੇਲਜ਼ ਰੀਜਨਲ ਲਿਸਟ ਤੇ ਮਕੈਨੀਕਲ ਇੰਜੀਨੀਅਰ ਸੀਗਾ ਕਿ ਨਹੀਂ, ਬਟ ਹੁਣ ਜਿਹੜੀਆਂ ਦੁਬਾਰਾ ਨਵੀਆਂ ਲਿਸਟ ਆਉਣੀਆਂ ਨੇ ਉਹ ਹੁਣ ਅਕਤੂਬਰ ਦੇ ਵਿੱਚ ਆਉਣ ਦੇ ਆਸਾਰ ਨੇ, ਤੁਸੀਂ ਉਹਦੇ ਵਿੱਚ ਜ਼ਰੂਰ ਦੇਖਿਓ ਕਿਉਂਕਿ ਹੁਣ ਤਾਂ ਬਹੁਤ ਥੋੜਾ ਟਾਈਮ ਰਹਿ ਗਿਆ ਹੈ। ਸੋ ਉਹਦੇ ਵਿੱਚ ਤੁਸੀਂ ਇੱਕ ਵਾਰ ਜ਼ਰੂਰ ਦੇਖਿਓ ਕੀ ਉਹ ਲਿਸਟ ਦੇ ਵਿੱਚ ਅਪਡੇਟ ਆਉਂਦਾ ਹੈ, ਉਹਦੇ ਹਿਸਾਬ ਨਾਲ ਹੀ ਤੁਸੀਂ ਫਿਰ ਆਪਣੀ ਪਲਾਨਿੰਗ ਕਰਿਓ। ਜੇ ਉਹ ਲਿਸਟ ਦੇ ਵਿੱਚ ਤੁਹਾਡੀ ਆਕੂਪੇਸ਼ਨ ਆਉਂਦੀ ਹੈ ਤਾਂ ਦੈਨ ਇਟਸ ਅ ਗੁੱਡ ਆਈਡੀਆ ਕਿ ਤੁਸੀਂ ਰੀਜਨਲ ਮੂਵ ਹੋ ਜਾਓ, ਪਰ ਜਨਰਲੀ ਨਿਊ ਸਾਊਥ ਵੇਲਜ਼ ਦੀ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਆਪਣੀ ਫੀਲਡ ਦੇ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਹੋ, ਵਿਚ ਇਜ਼ ਟ੍ਰਿਕੀ ਕਿਉਂਕਿ ਮਕੈਨੀਕਲ ਇੰਜੀਨੀਅਰਿੰਗ ਦੀ ਜੋਬ ਰੀਜਨਲ ਏਰੀਆ ਚ ਲੱਭਣੀ ਆਈ ਥਿੰਕ ਕਾਫੀ ਮੁਸ਼ਕਲ ਹੋ ਜਾਂਦੀ ਹੈ। ਬਿਕੋਜ਼ ਜੇ ਆਪਣੀ ਜੋਬ ਚ ਤੁਸੀਂ ਕੰਮ ਨਹੀਂ ਕਰ ਰਹੇ ਤਾਂ ਬਾਕੀ ਜਿਹੜੀਆਂ ਰਿਕੁਆਇਰਮੈਂਟਸ ਨੇ 2 ਈਅਰਸ ਦੀ ਸਟੱਡੀ ਦੀ ਜਾਂ ਫਿਰ ਕਿਉਂਕਿ ਦੂਸਰੀ ਰਿਕੁਆਇਰਮੈਂਟ ਇਹੀ ਬਣਦੀ ਹੈ ਔਨਸ਼ੋਰ ਲਈ, ਬਾਕੀ ਆਫਸ਼ੋਰ ਲਈ ਤਾਂ 5 ਸਾਲ ਦੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਰੱਖੀ ਹੋਈ ਹੈ ਉਹਨਾਂ ਨੇ। ਸੋ ਡੈਫੀਨੇਟਲੀ ਤੁਸੀਂ ਨਵੀਂ ਲਿਸਟ ਦੀ ਵੇਟ ਕਰੋ, ਤੇ ਜਾਂ ਫਿਰ ਜੇ ਤੁਹਾਨੂੰ ਕੋਈ ਜੋਬ ਓਪਰਚੁਨਿਟੀ ਮਿਲ ਰਹੀ ਹੈ ਤਾਂ ਡੈਫੀਨੇਟਲੀ ਮੇਰੇ ਹਿਸਾਬ ਨਾਲ ਤੁਹਾਨੂੰ ਤੁਸੀਂ ਕੰਸੀਡਰ ਕਰ ਸਕਦੇ ਹੋ ਰੀਜਨਲ ਮੂਵ ਹੋਣਾ।
ਠੀਕ, ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਹੈ ਉਹ ਸ਼ਾਮਲ ਕਰਦੇ ਆ ਜੀ, ਸਾਡੇ ਨਾਲ ਜੁੜੇ ਨੇ ਮੁਸਤਨਸਰ ਚੌਧਰੀ ਹੁਰੀ। ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮਾਈ ਫਰੈਂਡ ਇਜ਼ ਇਨ ਆਸਟ੍ਰੇਲੀਆ 6 ਈਅਰਸ, ਹੀ ਇਜ਼ ਇਨ ਓਵਰਸੀਜ਼ ਲਾਸਟ 4 ਮੰਥਸ ਆਫਟਰ ਗੈਟਿੰਗ PR, ਹੀ ਕੈਨ ਅਪਲਾਈ ਸਿਟੀਜ਼ਨਸ਼ਿਪ ਬਿਕੋਜ਼ ਲਿਵਿੰਗ ਮੋਰ ਦੈਨ 3 ਮੰਥਸ ਇਨ ਓਵਰਸੀਜ਼ ਡਿਊ ਟੂ COVID-19। ਵੈਸੇ 6 ਸਾਲਾਂ ਤੋਂ ਇੱਥੇ ਹੀ ਸੀਗੇ ਔਰ ਹੁਣ ਓਵਰਸੀਜ਼ ਨੇ ਜੀ।
ਦੇਖੋ ਇਸ ਚੀਜ਼ ਦੇ ਰਿਗਾਰਡਿੰਗ ਡਿਪਾਰਟਮੈਂਟ ਤੋਂ ਕੋਈ ਅਪਡੇਟ ਨਹੀਂ ਆਇਆ ਹੈ ਕਿ ਕੋਈ ਕਨਸੈਸ਼ਨਸ ਹੋਣਗੇ ਇਸ ਚੀਜ਼ ਦੇ ਅਰਾਊਂਡ ਕਿ ਨਹੀਂ। ਸੋ ਯੂ ਜਸਟ ਵੇਟ ਫਾਰ ਦਾ ਮਤਲਬ ਕਿ ਡਿਪਾਰਟਮੈਂਟ ਵੱਲੋਂ ਅਨਾਊਂਸਮੈਂਟਸ ਦੀ ਵੇਟ ਕਰੋ, ਜੇ ਕੁਛ ਹੁੰਦਾ ਹੈ ਤਾਂ ਡੈਫੀਨੇਟਲੀ, ਅਦਰਵਾਈਜ਼ ਜਿਹੜੀਆਂ ਮਿਨੀਮਮ ਰਿਕੁਆਇਰਮੈਂਟਸ ਨੇ ਤਾਂ ਤੁਹਾਨੂੰ ਮੀਟ ਕਰਨੀਆਂ ਹੀ ਪੈਂਦੀਆਂ।
ਠੀਕ, ਤੇ ਇਸ ਤੋਂ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜਸ ਕੌਰ ਹੋਰਾਂ ਦਾ। ਜਸ ਕੌਰ ਵੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ। ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਆਈ ਐਮ ਆਰ ਐਨ ਏਜਡ ਕੇਅਰ, ਜੋ 190 ਵੀਜ਼ਾ ਵਿਚ 1 ਈਅਰ ਕੰਟਰੈਕਟ ਹੈ ਉਹ ਹੁਣ ਤੋਂ 1 ਈਅਰ ਫਰਦਰ ਹੋਣਾ ਚਾਹੀਦਾ, ਸਵਾਲ ਕਰ ਰਹੇ ਨੇ। ਤੇ ਮਾਈ ਕੰਟਰੈਕਟ ਇਜ ਐਂਡਿੰਗ ਇਨ ਨੈਕਸਟ ਜੁਲਾਈ, ਬਟ ਆਈ ਹੈਵ ਪਾਸਡ ਮਾਈ ਪ੍ਰੋਬੇਸ਼ਨ ਪੀਰੀਅਡ, ਕੀ ਮੈਂ ਉਹਨਾਂ ਨੂੰ ਬਾਅਦ ਵਿਚ ਐਕਸਟੈਂਡ ਕਰਵਾ ਕੇ ਅਪਡੇਟ ਕਰ ਸਕਦੀ ਹਾਂ? ਅੱਜ ਮੈਨੂੰ ਵਿਦ ਇਨ 24 ਆਵਰਸ ਨਾ ਅਰੇਂਜ ਹੋਵੇ ਤਾਂ, ਸਵਾਲ ਕਰ ਰਹੇ ਨੇ ਵੀ ਜੇ ਨਾ ਹੋਇਆ ਫਿਰ ਤੇ ਵਿਲ ਦੇ
ਨਹੀਂ ਹੋਇਆ ਤਾਂ ਫਿਰ ਨਹੀਂ ਫਿਰ ਮੁਸ਼ਕਿਲ ਹੋਏਗਾ। ਸੋ ਤੁਸੀਂ ਟਰਾਈ ਕਰ ਸਕਦੇ ਹੋ, ਐਪਲੀਕੇਸ਼ਨ ਪਾ ਕੇ ਵੇਖ ਲਓ, ਨਹੀਂ ਤਾਂ ਅਦਰਵਾਈਜ਼ ਟਰਾਈ ਕਰੋ ਕਿ ਤੁਸੀਂ ਨਵਾਂ ਕੰਟਰੈਕਟ ਅਰੇਂਜ ਕਰਨ ਦੀ ਕੋਸ਼ਿਸ਼ ਕਰੋ, ਜਾਂ ਫਿਰ ਉਹਦੇ ਤੇ ਤੁਸੀਂ ਜਿਹੜਾ ਆਲਰੇਡੀ ਕੰਟਰੈਕਟ ਹੈ ਉਹਦੇ ਉੱਪਰ ਕੋਈ ਨਵੀਂ ਲੈਟਰ ਲੈ ਲਓ ਕਿ ਇਟਸ ਐਕਸਟੈਂਡੇਬਲ, ਹਨਾ, ਕਿ ਅੱਗੇ ਜਿਵੇਂ ਤੁਹਾਡਾ ਖਤਮ ਹੋਏਗਾ ਅਨਦਰ 6 ਮੰਥਸ ਲਈ ਐਕਸਟੈਂਡੇਬਲ ਹੋਏਗਾ, ਜਾਂ ਫਿਰ ਫਰਦਰ, ਹਨਾ, ਜਿੰਨੇ ਵੀ 12 ਮਹੀਨੇ ਲਈ ਜਾਂ ਜੋ ਵੀ ਤੁਸੀਂ, ਕਿਉਂਕਿ ਤੁਹਾਡਾ ਜੁਲਾਈ ਚ ਖਤਮ ਹੋ ਰਿਹਾ ਅਗਲੇ ਮਹੀਨੇ, ਸੋਰੀ ਅਗਲੇ ਸਾਲ, ਤਾਂ ਡੈਫੀਨੇਟਲੀ ਮਤਲਬ ਕਿ ਐਪਲੀਕੇਸ਼ਨ ਤੋਂ ਚਾਹੁੰਦੇ ਨੇ ਕਿ ਵੀ 12 ਮਹੀਨੇ ਦਾ ਅੱਗੇ ਗਾਂਹ ਹੋਰ ਹੋਵੇ। ਸੋ ਮਿਨੀਮਮ ਰਿਕੁਆਇਰਮੈਂਟ ਤਾਂ ਮੀਟ ਕਰਨੀ ਹੀ ਪਏਗੀ ਤੁਹਾਨੂੰ।
ਠੀਕ, ਤੇ ਇਸ ਤੋਂ ਬਾਅਦ ਅੱਗੇ ਐਮ ਰਾਜਾ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ, ਤੇ ਰੋਬਿਨ ਕਾਲੋਂ ਅੱਗੇ ਜੁੜੇ ਨੇ, ਉਹਨਾਂ ਦਾ ਸਵਾਲ ਸ਼ਾਮਲ ਕਰਦੇ ਆ। ਰੋਬਿਨ ਕਾਲੋਂ ਪੁੱਛ ਰਹੇ ਨੇ, ਕਹਿੰਦੇ ਵਟ ਚਾਂਸਿਸ ਫਾਰ 491 ਐਂਡ 190 ਨਿਊ ਸਾਊਥ ਵੇਲਜ਼ ਮੋਟਰ ਮਕੈਨਿਕ 80 ਪੁਆਇੰਟਸ? ਏਦਾਂ ਦਾ ਸਵਾਲ ਪਹਿਲਾਂ ਵੀ ਆਪਣੇ ਕੋਲ ਆਇਆ ਸੀ, ਬਟ ਇਹਨਾਂ ਨੇ 80 ਪੁਆਇੰਟਸ ਦੇ ਨਾਲ ਪੁੱਛਣਾ ਚਾਹਿਆ ਜੀ।
ਹਾਂਜੀ, ਜੇ ਨਿਊ ਸਾਊਥ ਵੇਲਸ ਲਿਸਟ ਤੇ ਮੋਟਰ ਮਕੈਨਿਕ ਵਾਪਸ ਆਉਂਦਾ ਹੈ ਤਾਂ ਡੈਫੀਨੇਟਲੀ 490 ਤੇ 491 ਦੇ ਗੁੱਡ ਚਾਂਸਿਸ ਬਣਦੇ ਨੇ। ਬਟ ਅਗੇਨ ਮੈਂ ਇਹੀ ਸੁਜੈਸਟ ਕਰੂੰਗੀ ਕਿ ਟ੍ਰਾਈ ਟੂ ਲਿਵ ਐਂਡ ਵਰਕ ਇਨ ਰੀਜਨਲ ਇਨ ਯੂਅਰ ਨੋਮੀਨੇਟਿਡ ਆਕੂਪੇਸ਼ਨ ਰੀਜਨਲ ਏਰੀਆ ਆਫ ਨਿਊ ਸਾਊਥ ਵੇਲਸ, ਕਿਉਂਕਿ ਐਂ ਕਰਨ ਨਾਲ ਤੁਸੀਂ 190 ਵੀ ਟਾਰਗੇਟ ਕਰ ਸਕਦੇ ਹੋ ਤੇ 491 ਦੋਵੇਂ।
ਜੀ, ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਹੈ ਉਹ ਸਿੱਧੂ ਆਈਡੀ ਤੋਂ ਕਰ ਰਹੇ ਨੇ। ਇਹਨਾਂ ਨੇ ਵੀ ਲੈਵਲ ਚੇਂਜ ਹੋਣ ਦੇ ਬਾਰੇ ਪੁੱਛਿਆ, ਜਿਵੇਂ ਕੰਬਾਈਂਡ ਵੀਜ਼ੇ ਦੇ ਨਾਲ ਰਿਲੇਟਡ ਪਹਿਲਾਂ ਵੀ ਇੱਕ ਸਵਾਲ ਆਇਆ ਸੀ, ਪਰ ਮੈਂ ਇਹਨਾਂ ਦਾ ਸਵਾਲ ਜ਼ਰੂਰ ਸ਼ਾਮਲ ਕਰਦੀ ਹਾਂ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਲੈਵਲ ਚੇਂਜ ਹੋਣ ਨਾਲ ਕੰਬਾਈਂਡ ਵੀਜ਼ੇ ਤੇ ਕੁਝ ਪੋਜ਼ਿਟਿਵ ਆਉਣ ਦੀ ਉਮੀਦ ਹੈ?
ਬਿਲਕੁਲ, ਇਸ ਚੀਜ਼ ਦਾ ਮੈਂ ਜਵਾਬ ਦੇ ਚੁੱਕੀ ਹਾਂ ਕਿ ਜੇ ਲੈਵਲ ਚੇਂਜ ਹੁੰਦਾ ਤਾਂ ਅਕਸਰ ਉਸ ਚੀਜ਼ ਦਾ ਪੋਜ਼ਿਟਿਵ ਇੰਪੈਕਟ ਹੀ ਪੈਂਦਾ। ਤੇ ਬਾਕੀ ਰਹੀ ਗੱਲ, ਹੁਣ ਤੱਕ ਦੇਰ ਇਜ਼ ਨੋ ਚੇਂਜ, ਮੇਰੇ ਸਟਾਫ ਨੇ ਚੈੱਕ ਕਰਕੇ ਹੁਣੇ ਗੈਟ ਬੈਕ ਕੀਤਾ ਹੈ। ਸੋ ਜਿਵੇਂ ਹੀ ਸਾਨੂੰ ਪਤਾ ਲੱਗਦਾ ਹੈ ਤਾਂ ਜਿਹੜਾ ਸਾਡਾ ਫੇਸਬੁੱਕ ਪੇਜ ਹੈ ਵੀਜ਼ਾ ਆਈਡ ਦਾ, ਉਹਦੇ ਤੇ ਅਸੀਂ ਨਵਾਂ ਅਪਡੇਟ ਪਾ ਦਾਂਗੇ। ਬਟ ਹਜੇ ਹਾਲ ਦੀ ਘੜੀ ਕੋਈ ਚੇਂਜ ਨਹੀਂ ਹੈ, ਲੈਟ ਸੀ ਕੱਲ ਤੱਕ ਦੇਖਦੇ ਹਾਂ, ਕਿਉਂਕਿ ਸ਼ਾਇਦ ਮੇ ਬੀ ਕੱਲ ਤੱਕ ਪਤਾ ਚੱਲ ਜਾਏ।
ਠੀਕ, ਤੇ ਇਸ ਤੋਂ ਬਾਅਦ ਜੀ ਅੱਗੇ ਸਾਡੇ ਨਾਲ ਜੁੜੇ ਨੇ ਆਸ਼ੀਸ਼ ਸ਼ਿਵਮ ਹੋਰੀ। ਇਹਨਾਂ ਨੇ, ਮੈਨੂੰ ਸਮਝ ਨਹੀਂ ਆਇਆ, ਸਵਾਲ ਵੀ ਬੜਾ ਸੰਖੇਪ ਜਿਹਾ ਆ ਤੇ ਕੁਛ ਉਹਦੇ ਬਾਰੇ ਚ ਡਿਟੇਲ ਚ ਲਿਖਿਆ ਵੀ ਨਹੀਂ ਹੈ, ਬਸ ਇਹਨਾਂ ਨੇ ਇੰਨਾ ਹੀ ਪੁੱਛਿਆ, ਐਨੀ ਵਰਕ ਰਿਕੁਆਇਰਮੈਂਟਸ ਫਾਰ ਈਐਨ, ਕਿਹੜੀ ਸਟੇਟ ਜਾਂ ਕਿੱਦਾਂ ਕੇਸ ਕੀ ਹੈ ਇਹਦੇ ਬਾਰੇ ਕੁਛ ਕਲੀਅਰ ਨਹੀਂ ਹੋ ਰਿਹਾ।
ਹਾਂਜੀ, ਉਹ ਤਾਂ ਫਿਰ ਜੇ ਸਟੇਟ ਦਾ ਲਿਖਣਗੇ ਤਾਂ ਉਸ ਹਿਸਾਬ ਨਾਲ ਮੈਂ ਦੱਸ ਸਕਦੀ ਹਾਂ, ਕਿਉਂਕਿ ਹਰੇਕ ਸਟੇਟ ਦੀ ਰਿਕੁਆਇਰਮੈਂਟਸ ਜਿਹੜੀਆਂ ਹੁੰਦੀਆਂ ਨੇ ਉਹ ਡਿਫਰੈਂਟ ਹੁੰਦੀਆਂ ਨੇ। ਪਰ ਵੈਸੇ ਸਕਿੱਲਸ ਅਸੈਸਮੈਂਟ ਲਈ ਐਨਰੋਲ ਨਰਸ ਲਈ ਕਿਸੇ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਹੁੰਦੀ। ਤੁਸੀਂ ਜੇ ਡਿਪਲੋਮਾ ਆਫ ਨਰਸਿੰਗ ਕੀਤਾ ਹੈ, 7 ਇੰਚ ਤੁਹਾਡੇ ਕੋਲ ਸਕੋਰ ਹੈ, ਉਹਦੇ ਨਾਲ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਡਿਪਲੋਮਾ ਨਰਸਿੰਗ ਜੇ ਆਸਟ੍ਰੇਲੀਆ ਤੋਂ ਕੀਤਾ ਹੈ, ਉਹਦੇ ਨਾਲ ਤੁਹਾਡੀ ਐਨਰੋਲ ਨਰਸੀ ਏਪਰਾ ਨਾਲ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਤੇ ਉਸ ਤੋਂ ਬਾਅਦ ਤੁਸੀਂ ਸਟ੍ਰੇਟਵੇ ਸਕਿੱਲਸ ਅਸੈਸਮੈਂਟ ਅਪਲਾਈ ਕਰ ਸਕਦੇ ਹੋ। ਸੋ ਐਸ ਸੱਚ ਸਕਿੱਲਸ ਅਸੈਸਮੈਂਟ ਲਈ ਕੋਈ ਐਕਸਪੀਰੀਅੰਸ ਦੀਆਂ ਰਿਕੁਆਇਰਮੈਂਟਸ ਨਹੀਂ ਹੁੰਦੀਆਂ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਦਿਲਪ੍ਰੀਤ ਗਿੱਲ ਕਰ ਰਹੇ ਨੇ, ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, 189 ਪ੍ਰੋਸੈਸਿੰਗ ਟਾਈਮ ਸ਼ਾਇਦ ਪੁੱਛਣਾ ਚਾਹ ਰਹੇ ਨੇ। ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਦਿਸ ਕੁਐਸਚਨ ਇਜ਼ ਬਿਹਾਫ ਆਫ ਮਾਈ ਫਰੈਂਡ, ਹੀ ਹੈਜ਼ ਅਪਲਾਈਡ 189 ਵੀਜ਼ਾ ਇਨ ਜੁਲਾਈ 2019, ਐਜ਼ ਦਾ ਕਰੰਟ ਪ੍ਰੋਸੈਸਿੰਗ ਟਾਈਮ ਬਿਟਵੀਨ 5 to 12 ਮੰਥਸ, ਜਸਟ ਵਾਂਡਰਿੰਗ ਬੀਂਗ ਅਪਲਾਈਡ ਫਾਰ ਮੋਰ ਦੈਨ 14 ਮੰਥਸ, ਹਾਓ ਲੌਂਗ ਇਟ ਵਿਲ ਟੇਕ, ਡੂ ਆਈ ਨੀਡ ਟੂ ਕੰਟੈਕਟ ਦਾ ਡਿਪਾਰਟਮੈਂਟ, ਜਸਟ ਐਜ਼ ਅ ਰਿਮਾਈਂਡਰ।
ਇਹਨਾਂ ਨੇ ਕੀ ਕਿਹਾ ਕਿ 491 ਦੀ ਗੱਲ ਕਰ ਰਹੇ ਨੇ ਇਹ?
189
ਦੇ 11 ਮਹੀਨੇ, ਅੱਛਾ ਅੱਛਾ, 189 ਦੇਖੋ ਜਿਹੜਾ 189 ਹੈ, ਜੋ ਵੀ ਪਬਲਿਸ਼ਡ ਟਾਈਮ ਫਰੇਮ ਆ ਰਿਹਾ ਹੈ ਉਸ ਤੋਂ ਬਾਅਦ, ਉਸ ਤੋਂ ਪਹਿਲਾਂ ਡਿਪਾਰਟਮੈਂਟ ਨੂੰ ਕੰਟੈਕਟ ਕਰਨਾ ਰਿਕਮੈਂਡਡ ਨਹੀਂ ਹੁੰਦਾ। ਪਰ ਹਾਂ, ਲੈਟਸ ਸੇ ਕਿ 12 ਮੰਥਸ ਤੁਹਾਡੇ ਲੰਘ ਗਏ ਨੇ, ਤੇ ਫਿਰ ਤੁਸੀਂ ਉਹਨਾਂ ਨੂੰ ਇੱਕ ਜਨਰਲ ਮੈਸੇਜ ਕਰ ਸਕਦੇ ਹੁੰਦੇ ਹੋ। ਬਟ ਇਸ ਟਾਈਮ ਤੇ ਜਿਹੜਾ ਉਹ ਜਨਰਲ ਰਿਪਲਾਈ ਕਰ ਰਹੇ ਨੇ ਉਹ ਇਹੀ ਹੈ ਕਿ ਡਿਊ ਟੂ ਕੋਵਿਡ ਦੇਰ ਇਜ਼ ਡਿਲੇ ਇਨ ਐਪਲੀਕੇਸ਼ਨ, ਵੀ ਅਸੀਂ ਇਸ ਟਾਈਮ ਤੇ ਕੁਛ ਖਾਸ ਕਰ ਨਹੀਂ ਸਕਦੇ। ਬਟ ਹਾਂ, ਡੈਫੀਨੇਟਲੀ ਜਦੋਂ 12 ਮਹੀਨੇ ਦਾ ਨਿਕਲ ਗਿਆ ਤੇ ਜੇ ਸਟਿਲ 12 ਮਹੀਨੇ ਸ਼ੋ ਹੋ ਰਿਹਾ ਆਨਲਾਈਨ ਜਿਹੜਾ ਪ੍ਰੋਸੈਸਿੰਗ ਟਾਈਮ ਜਿਹੜਾ ਉਹਨਾਂ ਦੀ ਵੈਬਸਾਈਟ ਤੇ ਤੁਹਾਡੇ 12 ਮਹੀਨੇ ਲੰਘ ਗਏ ਨੇ, ਤਾਂ ਫਿਰ ਹਾਂ ਤੁਸੀਂ ਕੁਐਰੀ ਪਾ ਸਕਦੇ ਹੋ। ਜੇ ਉੱਥੇ 24 ਮਹੀਨੇ ਲਿਖਿਆ ਹੁੰਦਾ ਤਾਂ ਫਿਰ ਤੁਹਾਨੂੰ 24 ਮਹੀਨੇ ਵੇਟ ਕਰਨੀ ਚਾਹੀਦੀ ਹੈ ਕੁਐਰੀ ਪਾਉਣ ਤੋਂ ਪਹਿਲਾਂ, ਬਿਕੋਜ਼ ਦੈਟਸ ਵਾਈ ਉਹਨਾਂ ਨੇ ਪਬਲਿਸ਼ ਕੀਤੇ ਹੁੰਦੇ ਨੇ, ਤੇ ਉਸ ਤੋਂ ਪਹਿਲਾਂ ਫਿਰ ਉਹ ਜਵਾਬ ਦੇ ਨਹੀਂ ਹੁੰਦੇ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਫੇਸਬੁੱਕ ਵਿਊਵਰ ਦਾ ਸ਼ਾਮਲ ਕਰਦੇ ਆ। ਸਾਡੇ ਨਾਲ ਅਗਲੇ ਜਿਹੜੇ ਫੇਸਬੁੱਕ ਵਿਊਵਰ ਨੇ ਉਹ ਜੁੜੇ ਨੇ ਸਿੰਘ ਹੰਜਰਾ ਹੋਰੀ, ਤੇ ਸਿੰਘ ਹੰਜਰਾ ਹੋਰਾਂ ਦਾ ਜਿਹੜਾ ਸਵਾਲ ਹੈ ਉਹ ਵੀ ਮੈਨੂੰ ਬੜਾ ਸੰਖੇਪ ਜਾਪ ਰਿਹਾ। ਇਹਨਾਂ ਨੇ ਦੋ ਸਵਾਲ ਕੀਤੇ ਆ। ਕਹਿੰਦੇ ਮੈਮ, ਆਈ ਐਮ ਸਟੱਡਿੰਗ IT ਇਨ ਡਾਰਵਿਨ, ਵਟਸ ਬੈਸਟ ਆਪਸ਼ਨ ਫਾਰ ਮੀ? IT ਡਿਪਲੋਮਾ ਕਰ ਰਹੇ ਨੇ ਇਹ।
ਡਿਪਲੋਮਾ ਲੈਵਲ ਦੀ ਸਟੱਡੀ ਕਰਕੇ IT ਦੇ ਵਿੱਚ ਕੁਝ ਖਾਸ ਫਿਊਚਰ ਨਹੀਂ ਹੈ। ਸੋ ਆਈ ਡੋਂਟ ਨੋ ਕਿ ਤੁਸੀਂ ਕਿਸ ਹਿਸਾਬ ਨਾਲ ਪਲਾਨਿੰਗ ਕੀਤੀ ਹੋਈ ਹੈ, ਪਰ ਹਾਂ ਡੈਫੀਨੇਟਲੀ ਜੇ ਤੁਸੀਂ ਬੈਚਲਰ ਜਾਂ ਮਾਸਟਰਸ ਕਰ ਰਹੇ ਹੁੰਦੇ ਤਾਂ 190 ਦੀ ਆਪਸ਼ਨ ਹੁੰਦੀ ਹੈ ਵਾਂਸ ਯੂ ਹੈਵ ਫਿਨਿਸ਼ਡ ਯੂਅਰ ਸਟੱਡੀ, ਹੈ ਨਾ, ਕਿ ਡਾਰਵਿਨ ਦੇ ਵਿੱਚ ਆਪਣੀ ਤੁਸੀਂ ਫੁੱਲ ਸਟੱਡੀ ਫਿਨਿਸ਼ ਕਰ ਲੈਂਦੇ ਹੋ, ਤੇ ਉਸ ਤੋਂ ਬਾਅਦ ਤੁਸੀਂ 485 ਵੀਜ਼ਾ ਹੋਲਡਰ ਹੋ, 6 ਮਹੀਨੇ ਤੁਸੀਂ ਆਪਣੀ ਜੋਬਸ ਦੀ ਕੋਸ਼ਿਸ਼ ਕਰਦੇ ਹੋ, ਐਂਡ ਯੂ ਸਟਿਲ ਕੀਪ ਲਿਵਿੰਗ ਇਨ ਨਾਰਦਰਨ ਟੈਰੀਟਰੀ, ਹੈ ਨਾ, ਉਸ ਤੋਂ ਬਾਅਦ ਫਿਰ ਤੁਸੀਂ ਕਹਿ ਲਓ ਕਿ 190 ਇਫ ਯੂ ਮੇਟ ਦ ਪੁਆਇੰਟਸ ਐਂਡ ਐਵਰੀਥਿੰਗ ਤੇ ਤੁਸੀਂ ਜਾ ਸਕਦੇ ਹੁੰਦੇ ਹੋ। ਸੋ ਡਿਪਲੋਮਾ ਨਾਲ ਮੈਨੂੰ ਨਹੀਂ ਪਤਾ ਕਿ ਤੁਹਾਡਾ ਆਕੂਪੇਸ਼ਨ ਆਊਟਕਮ ਕੀ ਨਿਕਲੇਗਾ, ਸੋ ਤੁਹਾਨੂੰ ਚੈੱਕ ਕਰਨਾ ਪਏਗਾ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਸ਼ਾਮਿਲ ਕਰਦੇ ਆ ਐਚ ਐਮ ਅਦਨਾਨ ਸ਼ਹਿਜ਼ਾਨ ਹੋਰਾਂ ਦਾ ਆ। ਇਹ ਪੁੱਛਣਾ ਚਾਹ ਰਹੇ ਨੇ, ਕਹਿੰਦੇ ਐਨੀ ਪੋਸੀਬਿਲਿਟੀਜ਼ ਫਾਰ 189 ਵਿਦ 85 ਪੁਆਇੰਟਸ ਫਾਰ ਕੰਪਿਊਟਰ ਨੈਟਵਰਕ ਐਂਡ ਸਿਸਟਮ ਐਡਮਿਨਿਸਟ੍ਰੇਟਰ, ਐਂਡ ਇਫ ਨਾਟ ਵਟ ਵਿਲ ਬੀ ਦਾ ਅਦਰ ਆਪਸ਼ਨ ਸ਼ੁਡ ਆਈ ਲੁਕਿੰਗ ਫਾਰ।
ਦੇਖੋ ਜੇ ਤੁਹਾਡੇ ਕਿਉਂਕਿ 85 ਪੁਆਇੰਟਸ ਤੇ ਇਸ ਟਾਈਮ ਤੇ ਇਨਵੀਟੇਸ਼ਨ ਜਿਹੜੇ ਨਹੀਂ ਆ ਰਹੇ, ਬਹੁਤ ਮੁਸ਼ਕਲ ਹੈ ਕਿ 85 ਤੇ ਇਨਵੀਟੇਸ਼ਨ ਆਏਗਾ ਤੁਹਾਨੂੰ। ਜਿਹੜਾ ਕਰੰਟ ਸਿਨਾਰੀਓ ਚੱਲ ਰਿਹਾ, ਜਦ ਤੱਕ ਜੇ ਨੰਬਰ ਜਿਹੜੇ ਡਿਪਾਰਟਮੈਂਟ ਅਨਾਊਂਸ ਨਹੀਂ ਕਰਦੇ ਹੋ, ਕਾਫੀ ਅੱਛੇ ਜੇ ਹੁੰਦੇ ਨੇ ਤਾਂ ਹੀ ਪ੍ਰੋਬੇਬਿਲਿਟੀ ਹੈ ਕਿ 85 ਤੇ, ਜਿਹੜੀ ਕਿ ਮੇਰੇ ਹਿਸਾਬ ਨਾਲ ਲੈਸ ਪ੍ਰੋਬੇਬਿਲਿਟੀ ਆ। ਤੇ ਫਿਰ ਬਾਕੀ ਤੁਹਾਨੂੰ 190 ਜਾਂ 491 ਦੀਆਂ ਆਪਸ਼ਨਸ ਦੇਖਣੀਆਂ ਪੈਣਗੀਆਂ, ਡਿਪੈਂਡਿੰਗ ਔਨ ਕਿ ਤੁਸੀਂ ਕਿਹੜੀ ਸਟੇਟ ਦੇ ਵਿੱਚ ਰਹਿ ਰਹੇ ਹੋ, ਉਸ ਹਿਸਾਬ ਨਾਲ ਤੁਹਾਨੂੰ ਪਲੈਨਿੰਗ ਕਰਨੀ ਪਏਗੀ।
ਠੀਕ, ਤੇ ਇਸ ਤੋਂ ਅਗਲਾ ਸਵਾਲ ਜਿਹੜਾ ਜੀ ਇਹ ਕਰ ਰਹੇ ਨੇ ਸਿਮਸਨ ਐਸ ਕੇ ਆਈ ਡੀ ਤੋਂ, ਸਾਡੇ ਨਾਲ ਅਗਲੇ ਫੇਸਬੁੱਕ ਵਿਊਅਰ ਜੁੜੇ ਔਰ ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਫਾਰ ਤਸਮੈਨੀਆ 190 ਵੀਜ਼ਾ ਰਿਕੁਆਇਰਮੈਂਟ ਐਜ਼ ਅ ਸ਼ੈਫ, ਇਫ ਵੀ ਵਾਂਟ ਟੂ ਅਪਲਾਈ ਅੰਡਰ ਕੈਟਾਗਰੀ 2 ਵਰਕਿੰਗ ਫਰੋਮ ਲਾਸਟ 6 ਮੰਥਸ, ਡੂ ਦੇ ਕੰਸੀਡਰ ਮਿਨੀਮਮ ਸੈਲਰੀ ਔਰ ਦੇ ਓਨਲੀ ਨੀਡ ਮਿਨੀਮਮ 35 ਆਵਰਸ ਪਰ ਵੀਕ।
ਡੈਫੀਨੇਟਲੀ ਦੇਖੋ ਜਦੋਂ ਉਹ ਤੁਹਾਡੇ ਕਹਿ ਲਓ ਕਿ ਅਸੈਸਮੈਂਟ ਕਰਦੇ ਨੇ, ਉਹਦੇ ਵਿੱਚ ਤੁਸੀਂ ਕਹਿ ਲਓ ਕਿ ਮਿਨੀਮਮ ਵੇਜ ਤੋਂ ਤੁਹਾਡੀ ਸੈਲਰੀ ਘੱਟ ਨਹੀਂ, ਕਿਉਂਕਿ ਫਾਰ ਐਗਜ਼ਾਮਪਲ ਜੇ ਤੁਹਾਡੀ ਸੈਲਰੀ ਬਹੁਤ ਘੱਟ ਹੈ, ਲੈਟਸ ਸੇ ਕਿ ਇਟਸ ਜਸਟ ਐਨ ਐਗਜ਼ਾਮਪਲ, $18 ਹੈਨਾ ਪਰ ਆਵਰ, ਵਿਚ ਇਜ਼ ਲੋਅਰ ਦੈਨ ਦਾ ਮਿਨੀਮਮ ਵੇਜ ਰਿਕੁਆਇਰਮੈਂਟ ਹੈ ਨਾ, ਕਿ ਜਿਹੜਾ ਫੇਅਰ ਵਰਕ ਦੇ ਹਿਸਾਬ ਨਾਲ। ਸੋ ਡੈਫੀਨੇਟਲੀ ਯੂ ਕੈਨ ਬੀ ਇਨ ਟ੍ਰਬਲ ਵਿਦ ਦੈਮ, ਕਿਉਂਕਿ ਓਬਵੀਅਸਲੀ ਜਿਹੜੀ ਮਿਨੀਮਮ ਫੇਅਰ ਵਰਕ ਦੇ ਹਿਸਾਬ ਨਾਲ ਤੁਹਾਡੀ ਪੇ ਬਣਦੀ ਹੈ ਸ਼ੈਫ ਲੈਵਲ ਦੀ, ਐਕਚੁਅਲ ਚ ਤੁਹਾਨੂੰ ਉਨੀ ਪੇ ਹੋਣੀ ਚਾਹੀਦੀ ਹੈ। ਸੋ ਉਹ ਚੀਜ਼ ਨੂੰ ਉਹ ਨੋਟਿਸ ਕਰ ਸਕਦੇ ਨੇ ਤੇ ਉਹਦੇ ਬੇਸ ਤੇ ਤੁਹਾਨੂੰ ਰਿਫਿਊਜ਼ਲ ਦੇ ਸਕਦੇ ਨੇ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਆ ਜੀ ਗਗਨਦੀਪ ਕੌਰ ਸਾਡੇ ਨਾਲ ਜੁੜੇ ਹੋਏ ਆ। ਗਗਨਦੀਪ ਕੌਰ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਤੇ ਗਗਨਦੀਪ ਪੁੱਛ ਰਹੇ ਨੇ, ਕਹਿੰਦੇ ਮੈਮ ਮੈਂ ਐਪਿਕ ਆਰ ਐਨ ਕੰਪਲੀਟ ਕਰ ਲਿਆ ਜੂਨ ਵਿਚ, ਐਂਡ ਹੁਣ ਮੈਂ ਕਹਿੰਦੇ ਆਫਸ਼ੋਰ ਆ ਤੇ ਆਫਰਾ ਨੇ ਮੈਨੂੰ ਪਰਸਨ ਇਨ ਪ੍ਰਿੰਸੀਪਲ ਲੈਟਰ ਇਸ਼ੂ ਕੀਤਾ, ਮੇਰੇ ਲਈ ਕੀ ਆਪਸ਼ਨ ਹੈ?
ਤੁਹਾਡੇ ਲਈ ਤਾਂ ਇਹੀ ਆਪਸ਼ਨ ਆ ਜੀ, ਐਫਰਾ ਨੂੰ ਕੰਟੈਕਟ ਕਰੋ, ਉਹਨਾਂ ਨੂੰ ਦੱਸੋ ਕਿ ਦੈਟ ਯੂ ਕੈਨੋਟ ਟਰੈਵਲ ਓਬਵੀਅਸਲੀ ਬਿਕੋਜ਼ ਆਫ ਟਰੈਵਲ ਰਿਸਟ੍ਰਿਕਸ਼ਨਸ
ਜੀ,
ਤੇ ਉਹ ਤੁਹਾਡਾ ਜਿਹੜਾ ਜੇ ਲੈਟਰ ਨੂੰ ਐਕਸਟੈਂਸ਼ਨ ਦੇ ਸਕਦੇ ਨੇ, ਕਿਉਂਕਿ ਆਈ ਡੋਂਟ ਥਿੰਕ ਸੋ ਕਿ ਜਦ ਤੱਕ ਤੁਸੀਂ ਆਉਂਦੇ ਨਹੀਂ ਹੈਗੇ ਤਾਂ ਇਸ ਚੀਜ਼ ਦਾ ਕੋਈ ਵੇਵਰ ਵੈਸੇ ਐਫਰਾ ਨਹੀਂ ਦਿੰਦੀ ਹੈਗੀ, ਸੋ ਤੁਹਾਨੂੰ ਆਉਣਾ ਹੀ ਪਏਗਾ। ਸੋ ਉਹਦੇ ਬੇਸ ਤੇ ਫਿਰ ਤੁਹਾਨੂੰ ਰਜਿਸਟ੍ਰੇਸ਼ਨ ਦੇਣਗੇ ਜਦੋਂ ਤੁਸੀਂ ਆ ਕੇ ਉਹਨਾਂ ਨੂੰ ਮਿਲੋਗੇ ਉੱਥੇ ਜਾ ਕੇ ਉਹਨਾਂ ਦੇ ਆਫਿਸ ਵਿੱਚ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਆ ਮਾਹੀਪਾਲ ਰਾਜਪੂਤ ਕਰ ਰਹੇ ਨੇ, ਇਹਨਾਂ ਨੇ ਵੀ ਸਵਾਲ ਜਿਹੜਾ ਉਹ ਵੀਜ਼ੇ ਦੇ ਬਾਰੇ ਪੁੱਛਿਆ ਇਹਨਾਂ ਦਿਨਾਂ ਦੇ ਵਿੱਚ। ਵੈਸੇ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੈਗਾ ਵੀ ਮੈਮ ਟੂਰਿਸਟ ਵੀਜ਼ਾ ਕਦੋਂ ਓਪਨ ਹੋਣਾ, ਅਜੇ ਟਰੈਵਲ ਬੈਨ
ਜਦੋਂ ਤੱਕ ਰਿਸਟ੍ਰਿਕਸ਼ਨਸ ਨਹੀਂ ਖੋਲਦੀਆਂ ਜੀ ਉਦੋਂ ਤੱਕ ਨਹੀਂ ਹੁੰਦਾ। ਹਾਂਜੀ ਹਾਂਜੀ, ਜਦ ਤੱਕ ਰਿਸਟ੍ਰਿਕਸ਼ਨਸ ਨਹੀਂ ਲਿਫਟ ਹੁੰਦੀਆਂ।
ਬਿਲਕੁਲ, ਤੇ ਉਸ ਤੋਂ ਬਾਅਦ ਬਰਾੜ ਗੁਰਤੇਜ ਸਾਡੇ ਨਾਲ ਜੁੜੇ ਹੋਏ ਨੇ, ਬਰਾੜ ਗੁਰਤੇਜ ਹੋਰਾਂ ਦਾ ਮੈਂ ਸਵਾਲ ਸ਼ਾਮਲ ਕਰਦੀ ਹਾਂ। ਇਹ ਪੁੱਛ ਰਹੇ ਨੇ ਵਟ ਆਰ ਦਾ ਆਪਸ਼ਨਸ ਫਾਰ ਸ਼ੈਫ ਇਨ ਰੀਜਨਲ ਵਿਕਟੋਰੀਆ, ਆਈ ਜਸਟ ਸਟਾਰਟਡ ਜੋਬ ਫਰੋਮ 14th ਆਫ ਸੈਪਟੰਬਰ ਐਜ਼ ਅ ਸ਼ੈਫ ਇਨ ਰੀਜਨਲ ਵਿਕਟੋਰੀਆ, ਵਟ ਵਿਲ ਬੀ ਦਾ ਫਿਊਚਰ ਆਪਸ਼ਨਸ, ਮਾਈ TR ਇਜ਼ ਐਕਸਪਾਇਰਿੰਗ ਇਨ ਦਸੰਬਰ।
ਦੇਖੋ ਵਿਕਟੋਰੀਆ ਦੀ ਜਿਹੜੀ ਹੁਣ ਰਿਕੁਆਇਰਮੈਂਟਸ ਆਈਆਂ ਨੇ ਉਹਦੇ ਵਿੱਚ ਉਹਨਾਂ ਨੇ 6 ਮਹੀਨੇ ਦਾ ਐਕਸਪੀਰੀਅੰਸ ਲਿਖਿਆ ਹੋਇਆ ਰੀਜਨਲ ਵਿਕਟੋਰੀਆ ਦੇ ਵਿੱਚ, ਤੇ ਬਟ ਅਕਤੂਬਰ ਦੇ ਵਿੱਚ ਉਹ ਮੇਨ ਲਿਸਟ ਰਿਲੀਜ਼ ਕਰਨਗੇ ਤੇ ਉਦੋਂ ਹੀ ਕਲੀਅਰ ਹੋ ਪਾਏਗਾ ਕਿ ਐਕਚੁਅਲ ਚ ਰਿਕੁਆਇਰਮੈਂਟਸ ਕੀ ਨੇ। ਪਰ ਹੁਣ ਦੇ ਲਈ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਰਿਕੁਆਇਰਮੈਂਟ ਇਹੀ ਹੋਏਗੀ, ਕਿਉਂਕਿ ਜੋਬ ਆਫਰ ਕੱਲੀ ਦੀ ਰਿਕੁਆਇਰਮੈਂਟ ਜਿਹੜੀ ਇਟ ਵਾਸ ਟੂ ਲੀਨੀਅੰਟ, ਤੇ ਅਕਸਰ ਐਂ ਹੋਇਆ ਕਰਦਾ ਕਿ ਜਦੋਂ ਕੋਈ ਨਵਾਂ ਵੀਜ਼ਾ ਸ਼ੁਰੂ ਹੁੰਦਾ ਹੈ ਉਹਦੀਆਂ ਰਿਕੁਆਇਰਮੈਂਟਸ ਈਜ਼ੀ ਹੁੰਦੀਆਂ ਨੇ, ਤੇ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਹੈ ਐਪਲੀਕੇਸ਼ਨ ਜ਼ਿਆਦਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਟੇਟਸ ਕੋਲ, ਤਾਂ ਰਿਕੁਆਇਰਮੈਂਟ ਟਫ ਕਰਦੇ ਜਾਂਦੇ ਨੇ, ਤਾਂ ਉਸ ਹਿਸਾਬ ਨਾਲ ਸੋਚੀ ਤਾਂ 6 ਮਹੀਨੇ ਦੀ ਰਿਕੁਆਇਰਮੈਂਟ ਮੇਰੇ ਹਿਸਾਬ ਨਾਲ ਗੁੱਡ ਪੋਸੀਬਿਲਿਟੀ ਹੈ ਕਿ ਰਹੇਗੀ। ਸੋ ਡੈਫੀਨੇਟਲੀ ਫਿਰ ਜੇ ਤੁਸੀਂ 6 ਮਹੀਨੇ ਦਾ ਪੂਰਾ ਕਰ ਲੈਂਦੇ ਹੋ, ਮਿਨੀਮਮ 20 ਆਵਰਸ ਕਰਦੇ ਰਹੋ, ਕਿਉਂਕਿ ਹੁਣ ਤੱਕ ਜਿਹੜੀ ਉਹਨਾਂ ਨੇ 6 ਮਹੀਨੇ ਦੀ ਰਿਕੁਆਇਰਮੈਂਟ ਲਿਖੀ ਹੋਈ ਆ ਉਹਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ 20 ਆਵਰ ਇਜ਼ ਇਨਫ, ਪਰ ਹਾਂ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਤਾਂ ਫੁੱਲ ਟਾਈਮ ਨਹੀਂ, ਮਿਨੀਮਮ 20 ਤਾਂ ਕਰਦੇ ਰਹੋ। ਜੇ ਅੱਗੇ ਫਰਦਰ ਤੁਹਾਨੂੰ ਸਟੂਡੈਂਟ ਵੀਜ਼ਾ ਵੀ ਪਾਉਣਾ ਪੈਂਦਾ ਹੈ ਵੀ ਜਦ ਤੱਕ ਤੁਹਾਡੀ ਸਟੇਟ ਦੀ ਕਹਿਲੋ ਕਿ ਨੋਮੀਨੇਸ਼ਨ ਨਹੀਂ ਆਉਂਦੀ।
ਠੀਕ, ਇਸ ਤੋਂ ਬਾਅਦ ਅੱਗੇ ਫੇਸਬੁੱਕ ਵਿਊਅਰ ਸਿੰਘ ਹਾਜਰਾ ਆਈਡੀ ਤੋਂ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਕਹਿੰਦੇ ਵਟ ਆਰ ਦਾ ਆਪਸ਼ਨਸ ਫਾਰ ਮੀ, ਆਈ ਫਿਨਿਸ਼ ਮਾਈ ਡਿਪਲੋਮਾ ਆਈ ਟੀ ਨੈਕਸਟ ਮੰਥ, ਆਈ ਹੈਡ 4 ਈਅਰਸ ਐਕਸਪੀਰੀਅੰਸ ਇਨ ਇੰਡੀਆ।
ਦੇਖੋ ਇਹ ਲਈ ਤੁਹਾਨੂੰ ਕੰਸਲਟੇਸ਼ਨ ਹੀ ਬੁੱਕ ਕਰਨੀ ਪਊਗੀ ਕਿਉਂਕਿ ਕਿਸ ਚੀਜ਼ ਦਾ ਐਕਸਪੀਰੀਅੰਸ ਹੈ ਤੇ ਡਿਪਲੋਮਾ ਹੁਣ ਖਤਮ ਹੋਇਆ ਹੈ, ਸੋ ਇਟਸ ਵੈਰੀ ਹਾਰਡ
ਜੀ।
ਕਿਉਂਕਿ ਡਿਪਲੋਮੇ ਤੋਂ ਬਾਅਦ ਦਾ ਐਕਸਪੀਰੀਅੰਸ ਹੁੰਦਾ ਤਾਂ ਡੈਫੀਨੇਟਲੀ ਆਕੂਪੇਸ਼ਨ ਆਊਟਕਮ ਬਣਦੇ ਨੇ, ਬਟ ਅਗੇਨ ਆਈ ਥਿੰਕ 4 ਦੀ ਬਜਾਏ ਮੈਨੂੰ ਚੈੱਕ ਕਰਨਾ ਪਏਗਾ, ਡੋਂਟ ਕੋਟ ਮੀ ਔਨ ਦਿਸ ਥਿੰਗ, ਮੇ ਬੀ ਸ਼ਾਇਦ 4-5 ਈਅਰਸ ਐਕਸਪੀਰੀਅੰਸ ਚਾਹੀਦਾ ਹੁੰਦਾ ਹੈ, ਸੋ ਤੁਹਾਨੂੰ ਅਪੁਆਇੰਟਮੈਂਟ ਹੀ ਬੁੱਕ ਕਰਨੀ ਪਏਗੀ।
ਬਿਲਕੁਲ, ਇਸ ਤੋਂ ਬਾਅਦ ਅਗਲਾ ਸਵਾਲ ਜਗਤਾਰ ਧਾਲੀਵਾਲ ਹੋਰਾਂ ਦਾ ਸ਼ਾਮਲ ਕਰਦੇ ਹਾਂ। ਜਗਤਾਰ ਧਾਲੀਵਾਲ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਇਹ ਪੁੱਛ ਰਹੇ ਨੇ ਕਹਿੰਦੇ ਮੈਮ ਮੇਰੇ ਹਸਬੈਂਡ ਆਸਟ੍ਰੇਲੀਆ ਨੇ ਐਂਡ ਉਨ੍ਹਾਂ ਨੇ ਮੇਰਾ ਡਿਪੈਂਡੈਂਟ ਵੀਜ਼ਾ ਅਪਲਾਈ ਕੀਤਾ ਹੋਇਆ, ਉਨ੍ਹਾਂ ਦੇ ਸਟੂਡੈਂਟ ਵੀਜ਼ੇ ਤੇ ਐਂਡ 15 ਮੰਥਸ ਹੋ ਗਏ, ਸਟਿਲ ਨੋ ਰਿਸਪੋਂਸ, ਪਲੀਜ਼ ਤੁਸੀਂ ਦੱਸ ਸਕਦੇ ਹੋ ਕਿ ਹੋਰ ਕਿੰਨਾ ਕੁ ਟਾਈਮ ਲੱਗ ਸਕਦਾ। ਔਰ ਮੈਮ ਮੇਰਾ ਕਹਿੰਦੇ ਪਹਿਲਾਂ 2 ਟਾਈਮਸ ਟੂਰਿਸਟ ਵੀਜ਼ਾ ਰਿਫਿਊਜ ਹੋਇਆ ਸੀ, ਆਈ ਵਾਂਟ ਟੂ ਨੋ ਕਿ ਉਹਦਾ ਕੋਈ ਬੈਡ ਇੰਪੈਕਟ ਤੇ ਨਹੀਂ ਪੈਂਦਾ।
ਡੈਫੀਨੇਟਲੀ ਦੇਖੋ, ਸਟੂਡੈਂਟ ਵੀਜ਼ਾ ਜਿਹੜਾ ਹੁੰਦਾ ਹੈ ਇਹਦੇ ਵਿੱਚ ਜਿਹੜਾ ਕ੍ਰਾਈਟੀਰੀਆ ਸਬਜੈਕਟਿਵ ਹੁੰਦਾ ਹੈ, ਸੋ ਕੇਸ ਅਫਸਰ ਕੋਲ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ ਤੁਹਾਡਾ ਵੀਜ਼ਾ ਰਿਫਿਊਜ਼ ਕਰਨ ਲਈ, ਤੇ ਪ੍ਰੀਵੀਅਸ ਰਿਫਿਊਜ਼ਲ ਜਿਹੜੇ ਹੁੰਦੇ ਉਹ ਇੱਕ ਕਾਰਨ ਬਣ ਜਾਂਦੇ ਨੇ। ਬਾਕੀ ਰਹੀ 15 ਮਹੀਨੇ ਹੋ ਗਏ ਨੇ ਐਪਲੀਕੇਸ਼ਨ, ਹਾਂਜੀ ਇਸ ਟਾਈਮ ਤੇ ਕਾਫੀ ਡਿਲੇ ਚੱਲ ਰਿਹਾ, ਖਾਸ ਤੌਰ ਤੇ ਕੋਰੋਨਾ ਵਾਇਰਸ ਤੋਂ ਬਾਅਦ ਹੋਰ ਵੀ ਜ਼ਿਆਦਾ ਡਿਲੇ ਹੋ ਗਿਆ, ਪਹਿਲਾਂ ਹੀ ਡਿਲੇਡ ਸੀਗੀਆਂ ਐਪਲੀਕੇਸ਼ਨ ਜਿਹੜੀਆਂ ਨੇ, ਜਿਹੜੀਆਂ ਆਫਸ਼ੋਰ ਐਪਲੀਕੈਂਟ ਸੀਗੀਆਂ ਇੱਥੇ ਆਨਸ਼ੋਰ ਵਾਲਿਆਂ ਕਲਾਇੰਟਸ ਨਾਲ ਸੀਗੀਆਂ, ਐਪਲੀਕੈਂਟਸ ਨਾਲ ਸੀਗੀਆਂ। ਇਸ ਟਾਈਮ ਤੇ ਕਾਫੀ ਨੈਗੇਟਿਵ ਡਿਸੀਜਨਸ ਵੀ ਆ ਰਹੇ ਨੇ, ਮੈਂ ਪਹਿਲਾਂ ਵੀ ਰੇਡੀਓ ਚ ਕਾਫੀ ਵਾਰ ਦੱਸ ਚੁੱਕੀ ਹਾਂ ਇਸ ਚੀਜ਼ ਨੂੰ, ਸੋ ਕੋਸ਼ਿਸ਼ ਕਰੋ ਕਿ ਜੇ ਡਾਕੂਮੈਂਟਸ ਵਗੈਰਾ ਅਪਲੋਡ ਕਰ ਸਕਦੇ ਹੋ ਤਾਂ ਇਟਸ ਗੁੱਡ, ਨਹੀਂ ਤਾਂ ਫਿਰ ਜਦੋਂ ਤੁਹਾਡੇ ਹਸਬੈਂਡ 485 ਵਗੈਰਾ ਪਾਉਣਗੇ ਆਪਣੀ ਸਟੱਡੀ ਦੇ ਬੇਸਿਸ ਤੇ ਉਦੋਂ ਤੁਹਾਡਾ ਹੱਲ ਹੋ ਸਕਦਾ ਹੈ। ਸੋ
ਠੀਕ,
ਇਸ ਟਾਈਮ ਤੇ ਕਾਫੀ ਮਤਲਬ ਮੁਸ਼ਕਿਲ ਸਮਾਂ ਹੈ ਜਿਹੜੇ ਐਪਲੀਕੈਂਟਸ ਆਫਸ਼ੋਰ ਬੈਠੇ ਨੇ ਉਹਨਾਂ ਲਈ।
ਬਿਲਕੁਲ, ਤੇ ਇਸ ਤੋਂ ਬਾਅਦ ਅਗਲਾ ਸਵਾਲ ਵਿਕਰਮ ਮਾਹਲ ਹੋਰਾਂ ਦਾ ਸ਼ਾਮਲ ਕਰਦੇ ਹਾਂ, ਵਿਕਰਮ ਮਾਹਲ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਕਹਿੰਦੇ ਜਸਟ ਵਾਂਟਡ ਟੂ ਨੋ ਦੈਟ ਆਈ ਐਮ ਸਟੂਡੈਂਟ, ਕੈਨ ਆਈ ਡੂ ਫੁੱਲ ਟਾਈਮ ਵਰਕ ਇਨ ਕੈਮਿਸਟ ਵੇਅਰ ਹਾਊਸ ਐਟ ਦਿਸ ਟਾਈਮ।
ਨਹੀਂ, ਆਈ ਡੋਂਟ ਥਿੰਕ ਸੋ, ਇਟਸ ਵੈਰੀ ਹਾਰਡ ਕਿਉਂਕਿ ਜਿਹੜੇ ਕ੍ਰਿਟੀਕਲ ਸੈਕਟਰਸ ਨੇ, ਕੈਮਿਸਟ ਕੈਨ ਬੀ ਐਸ ਕ੍ਰਿਟੀਕਲ ਸੈਕਟਰ, ਇਟਸ ਵੈਰੀ ਹਾਰਡ ਟੂ ਕਮੈਂਟ, ਤੁਹਾਨੂੰ ਆਨਲਾਈਨ ਹੀ ਜਾ ਕੇ ਡਿਪਾਰਟਮੈਂਟ ਦੀ ਵੈਬਸਾਈਟ ਤੇ ਚੈੱਕ ਕਰਨਾ ਪਏਗਾ ਕਿ ਤੁਹਾਡਾ ਪਰਟੀਕੁਲਰ ਆਕੂਪੇਸ਼ਨ ਕ੍ਰਿਟੀਕਲ ਸੈਕਟਰ ਚ ਆਉਂਦਾ ਹੈ ਕਿ ਨਹੀਂ, ਜਾਂ ਫਿਰ ਤੁਹਾਡਾ ਇੰਪਲੋਇਰ ਕੁਐਰੀ ਕਰ ਸਕਦਾ ਡਿਪਾਰਟਮੈਂਟ ਨੂੰ, ਕਿਉਂਕਿ ਇੰਪਲੋਇਰਸ ਨੂੰ ਵੀ ਕਹਿ ਲੋ ਕਿ ਪਰਮਿਸ਼ਨ ਲੈਣੀ ਪੈਂਦੀ ਹੈ ਡਿਪਾਰਟਮੈਂਟ ਤੋਂ ਬਿਫੋਰ ਫੁੱਲ ਟਾਈਮ ਤੁਹਾਡਾ ਸਟਾਰਟ ਕਰਨ ਲਈ। ਠੀਕ ਹੈ ਜੀ,
ਠੀਕ। ਤੇ ਇਸ ਤੋਂ ਬਾਅਦ ਇੱਕ ਸਵਾਲ ਜਿਹੜਾ ਕੋਈ ਮੇਰੇ ਤੱਕ ਪਹੁੰਚਿਆ ਜਾਂ ਨਹੀਂ ਪਹੁੰਚਿਆ ਮੈਨੂੰ ਸਮਝ ਨਹੀਂ ਆਇਆ। ਸਾਡੇ ਨਾਲ ਇੱਕ ਫੇਸਬੁੱਕ ਵਿਊਅਰ ਜੁੜੇ ਹੋਏ ਨੇ ਜਗਤਾਰ ਧਾਲੀਵਾਲ ਹੁਰੀ, ਉਹਨਾਂ ਨੇ ਸਵਾਲ ਸ਼ਾਇਦ ਪਹਿਲਾਂ ਕੀਤਾ ਸੀ ਜੀ, ਉਹਨਾਂ ਨੇ ਨਾਲ ਮੈਲਬਰਨ ਵਿਕਟੋਰੀਆ ਦੇ ਬਾਰੇ ਵੀ ਪੁੱਛਿਆ, ਬਿਲਕੁਲ ਉਹਨਾਂ ਦੇ ਸਵਾਲ ਦਾ ਜਵਾਬ ਜਿਹੜਾ ਉਹ ਤੁਸੀਂ ਦੇ ਚੁੱਕੇ ਹੋ, ਤੇ ਉਹਨਾਂ ਨੇ ਅੱਗੇ ਜਾ ਕੇ ਫਿਰ ਮੈਲਬਰਨ ਵਿਕਟੋਰੀਆ 2 ਵਾਰ ਸਾਨੂੰ ਦੱਸਿਆ। ਔਰ ਪਹਿਲਾਂ ਤਾਂ ਮੈਨੂੰ ਲੱਗਦਾ ਤੁਸੀਂ ਕਾਫੀ ਕੁਝ ਕਲੀਅਰ ਕਰ ਚੁੱਕੇ ਹੋ ਉਹਨਾਂ ਦੇ ਸਵਾਲ ਲਈ। ਸੋ ਜਗਤਾਰ ਧਾਲੀਵਾਲ ਦੀ ਆਈਡੀ,
ਹਾਂਜੀ ਇਹਨਾਂ ਦਾ ਤਾਂ ਸਟੂਡੈਂਟ ਵੀਜ਼ੇ ਦਾ ਸੀਗਾ ਨਾ, ਇਹਨਾਂ ਦਾ ਮੈਲਬਰਨ ਵਿਕਟੋਰੀਆ ਨਾਲ ਕੋਈ ਲੈਣਾ ਦੇਣਾ ਖਾਸ ਹੈ ਨੀਗਾ ਇਹਨਾਂ ਦੇ ਸਵਾਲ ਦਾ।
ਬਿਲਕੁਲ, ਸੋ ਬਿਲਕੁਲ। ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਉਹ ਮੈਂ ਸ਼ਾਮਲ ਕਰ ਰਹੀ ਹਾਂ ਮਨਜੋਤ ਸੋਹਲ ਹੋਰਾਂ ਦਾ। ਮਨਜੋਤ ਸੋਹਲ ਪੁੱਛ ਰਹੇ ਨੇ ਕਹਿੰਦੇ ਮੈਮ ਹਾਊ ਲੌਂਗ ਡਿਪਾਰਟਮੈਂਟ ਟੇਕ ਫਾਰ ਪੀ ਆਰ ਅਪਰੂਵਲ ਫਾਰ ਏ ਸੀ ਟੀ 190 RN, ਮੈਂ ਕਹਿੰਦੇ ਐਪਲੀਕੈਂਟ ਆਫ ਸ਼ੋਰ, ਮੇਨ ਐਪਲੀਕੈਂਟ ਆਫ ਸ਼ੋਰ, ਸੋਰੀ ਜੀ।
ਜੇ ਮੇਨ ਐਪਲੀਕੈਂਟ ਆਫ ਸ਼ੋਰ ਹੈ ਜੀ ਤਾਂ ਫਿਰ ਆਈ ਡੋਂਟ ਥਿੰਕ ਸੋ ਕਿ ਤੁਹਾਡੀ ਐਪਲੀਕੇਸ਼ਨ ਜਲਦੀ ਪ੍ਰੋਸੈਸ ਹੋਏਗੀ, ਕਿਉਂਕਿ ਆਫ ਸ਼ੋਰ ਵਾਲੀਆਂ ਐਪਲੀਕੇਸ਼ਨ ਨੂੰ ਡਿਪਾਰਟਮੈਂਟ ਇਸ ਟਾਈਮ ਤੇ ਨਹੀਂ ਪ੍ਰੋਸੈਸ ਕਰ ਰਿਹਾ। ਪਰ ਹਾਂ ਜੇ ਤੁਹਾਡੇ ਕੋਲ ਐਗਜ਼ੰਪਸ਼ਨ ਹੈ, ਟ੍ਰੈਵਲ ਐਗਜ਼ੰਪਸ਼ਨ, ਜੇ ਤੁਹਾਡੇ ਕੋਲ ਇੰਪਲੋਇਰ ਦੀ ਲੈਟਰ ਹੈ ਕਿ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਤੁਹਾਡੀ ਲੋੜ ਹੈ ਤੇ ਚਾਹੁੰਦੇ ਨੇ ਕਿ ਤੁਸੀਂ ਜਲਦੀ ਤੋਂ ਜਲਦੀ ਆ ਕੇ ਆਪਣਾ ਕੰਮ ਸ਼ੁਰੂ ਕਰੋ, ਤਾਂ ਫਿਰ ਤੁਹਾਡੇ ਹਾਂ ਪ੍ਰੋਸੈਸਿੰਗ ਫਾਸਟ ਹੋ ਸਕਦੀ ਹੈ ਤੁਹਾਡੇ ਵੀਜ਼ਾ ਦੀ।
ਠੀਕ, ਇਸ ਤੋਂ ਅਗਲਾ ਸਵਾਲ ਸਿੰਦਰ ਬਾਜਵਾ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਸਿੰਦਰ ਬਾਜਵਾ ਪੁੱਛ ਰਹੇ ਨੇ, ਕਹਿੰਦੇ ਮੈਮ ਵੇਟਿੰਗ ਫਾਰ ਐਟ AAT ਫਾਰਮ 309 ਰਿਫਿਊਜ਼ਲ ਫਰੋਮ 27 ਮੰਥਸ ਪ੍ਰਿਓਰਿਟੀ ਗੋਟ ਪ੍ਰਿਓਰਿਟੀ ਗ੍ਰਾਂਟ ਹਾਊ ਲੌਂਗ ਟੇਕ ਆਫਟਰ ਪ੍ਰਿਓਰਿਟੀ ਗ੍ਰਾਂਟ।
ਬੜਾ ਮੁਸ਼ਕਿਲ ਹੈ ਜੀ ਇਸ ਸਵਾਲ ਦਾ ਜਵਾਬ ਦੇਣਾ, ਕਿਉਂਕਿ AAT ਦੇ ਜਿਹੜੇ ਪ੍ਰੋਸੈਸਿੰਗ ਟਾਈਮ ਜਿਹੜੇ ਆ ਉਹਨਾਂ ਬਾਰੇ ਕਮੈਂਟ ਕਰਨਾ ਬੜਾ ਮੁਸ਼ਕਿਲ ਆ। ਹੋਪਫੁਲੀ ਕਿਉਂਕਿ ਓਬਵੀਅਸਲੀ ਪ੍ਰਾਇਓਰਟੀ ਹੈ ਤੁਹਾਡੀ ਐਪਲੀਕੇਸ਼ਨ, ਤਾਂ ਹੁਣ ਨੈਕਸਟ ਤੁਹਾਡੀ ਹੀਅਰਿੰਗ ਹੀ ਹੋਏਗੀ, ਡੇਟ ਤੁਹਾਨੂੰ ਹੀਅਰਿੰਗ ਦੀ ਆਏਗੀ, ਹੋਪਫੁਲੀ ਜਲਦੀ ਹੀ ਤੁਹਾਡੇ ਕਹਿ ਲਓ ਕਿ ਵਿਦਿਨ ਅ ਮੰਥ ਦੇ ਹਿਸਾਬ ਨਾਲ ਹੋ ਜਾਣਾ ਚਾਹੀਦਾ।
ਠੀਕ, ਤੇ ਆਸ਼ੀਸ਼ ਸ਼ਿਵਮ ਅੱਗੇ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਸਵਾਲ ਮੈਂ ਸ਼ਾਮਲ ਕਰਨ ਲੱਗੀ ਹਾਂ। EN ਵਰਕ ਰਿਕੁਆਇਰਮੈਂਟਸ ਇਨ ਸਾਊਥ ਆਸਟ੍ਰੇਲੀਆ ਟੂ ਲੌਜ 491 ਔਰ 190 ਵੀਜ਼ਾ, ਕੈਨ ਵੀ ਲੌਜ ਵੀਜ਼ਾ ਔਨ ਏਜਡ ਕੇਅਰ ਔਰ ਡਿਸੇਬਿਲਿਟੀ ਵਰਕਰ ਐਕਸਪੀਰੀਅੰਸ?
ਬਿਲਕੁਲ ਜੀ, ਅਸੀਂ ਕੀਤੇ ਨੇ, ਬਟ ਤੁਹਾਨੂੰ ਐਨਰੋਲਡ ਵਰਕ ਦਾ ਜਿਹੜਾ ਐਨਰੋਲਡ ਨਰਸ ਦਾ ਸੋਰੀ ਵਰਕ ਐਕਸਪੀਰੀਅੰਸ ਸ਼ੁਰੂ ਤੁਸੀਂ ਕੀਤਾ ਹੋਵੇ ਐਟਲੀਸਟ, ਵੈਸੇ ਰਿਕੁਆਇਰਮੈਂਟ 3 ਮਹੀਨੇ ਦੀ ਹੈ, ਬਟ ਅਗੇਨ ਕੇਸ ਬਾਏ ਕੇਸ ਡਿਪੈਂਡ ਕਰਦਾ ਹੈ। ਸੋ ਤੁਸੀਂ ਜੇ ਚਾਹੁੰਦੇ ਹੋ ਤੁਸੀਂ ਕੇਸ ਦੇ ਅਸੈਸਮੈਂਟ ਲਈ ਮੇਰੇ ਨਾਲ ਟਾਈਮ ਬਣਾ ਲਓ, ਆਪਾਂ ਦੇਖ ਲਾਂਗੇ ਕਿ ਤੁਹਾਡੇ ਕੇਸ ਵਿੱਚ ਕੀ ਪੋਸੀਬਲ ਹੋ ਸਕਦਾ।
ਠੀਕ, ਤੇ ਇਸ ਤੋਂ ਬਾਅਦ ਨਾ ਅਗਲਾ ਸਵਾਲ ਮਾਹੀਪਾਲ ਰਾਜਪੂਤ ਮੈਨੂੰ ਲੱਗਦਾ ਦੁਬਾਰਾ ਕਰ ਰਹੇ ਨੇ, ਤੇ ਮੈਂ ਸ਼ਾਮਲ ਕਰ ਲੈਂਦੀ ਹਾਂ। ਵੈਸੇ ਕਹਿੰਦੇ ਮੇਰਾ ਕੇਸ ਆਪਕੇ ਪਾਸ ਹੀ ਲੱਗਾ ਆ, ਟੂਰਿਸਟ ਵੀਜ਼ਾ ਐਕਸਪਾਇਰ ਹੋ ਗਿਆ ਆ ਅਗਸਤ ਵਿਚ, ਮੈਂ ਆਨਸ਼ੋਰ ਆ ਕਿ ਵੀਜ਼ਾ ਪਾਉਣਾ ਆ, ਕਿਉਂਕਿ ਮੇਰਾ 2013 ਵਿਚ ਸਟੱਡੀ ਵੀਜ਼ਾ ਰਿਫਿਊਜ਼ ਹੋ ਗਿਆ ਸੀ, ਪਰ 2018 ਤੇ 2019 ਵਿਚ ਟੂਰਿਸਟ ਵੀਜ਼ਾ ਕੰਟੀਨਿਊ ਲੱਗਾ ਆ। ਮੈਮ ਕਹਿੰਦੇ ਮੈਂ ਇੰਡੀਆ ਤੋਂ ਫਾਈਲ ਲਵਾ ਕੇ ਆਨਸ਼ੋਰ ਆਵਾਂ ਕਿ ਪਲੀਜ਼ ਗਾਈਡ। 7 ਈਚ ਨੇ PT ਵਿਚ ਕਹਿੰਦੇ GNM ਕੀਤੀ ਆ, ਕਰਟਨ ਯੂਨੀਵਰਸਿਟੀ ਦੇ ਆਫਰ ਲੈਟਰ ਜੀ।
ਕੋਈ ਗੱਲ ਨੀ ਜੀ, ਇਹਨਾਂ ਨੂੰ ਆਫਿਸ ਨੰਬਰ ਤੇ ਕਾਲ ਕਰ ਲੈਣ, ਅਸੀਂ ਦੇਖ ਲਾਂਗੇ ਜਿਹੜਾ ਵੀ ਇਹਨਾਂ ਡੈਡੀਕੇਟਿਡ ਟੀਮ ਮੈਂਬਰ ਉਹਨਾਂ ਨਾਲ ਗੱਲ ਕਰ ਲੈਣ, ਜੇ ਲੋੜ ਹੋਏਗੀ ਫਿਰ ਮੈਂ ਗੱਲ ਕਰ
ਜੀ। ਠੀਕ, ਤੇ ਇਸ ਤੋਂ ਬਾਅਦ ਅੱਗੇ ਕਾਲਰ ਵੀ ਜੁੜੇ ਨੇ 448 ਤੋਂ ਸਾਡੇ ਨਾਲ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ, ਮੈਂ ਹਰਜਿੰਦਰ ਬੋਲ ਰਿਹਾ ਜੀ, ਐਡੀਲੇਡ ਤੋਂ
ਜੀ। ਹਰਜਿੰਦਰ ਜੀ ਸਵਾਲ।
ਹਾਂਜੀ ਮੈਮ, ਮੈਂ ਮੇਰੀ ਹੁਣ TR IA 485 ਵੀਜ਼ਾ ਆਇਆ
ਜੀ,
ਤੇ ਮੈਮ ਮੇਰਾ ਮੈਂ ਵਿਆਹ ਕਰਾਉਣਾ ਚਾਹੁੰਦਾ ਵਾਂ ਜਾ ਕੇ ਇੰਡੀਆ, ਤੇ ਮੈਮ ਉਹਦੇ ਚ ਪੋਸੀਬਿਲਿਟੀ ਹੋ ਸਕਦੀ ਹੈ ਕਿ ਕਿੰਨਾ ਟਾਈਮ ਲੱਗ ਸਕਦਾ ਮੇਰੀ ਉਹਦੀ ਵਾਈਫ ਨੂੰ ਜਿੱਦਾਂ ਇੱਥੇ ਆਉਣ ਲਈ? ਮਤਲਬ
ਹਜੇ ਨਾ ਜਾਓ ਜੀ ਇੰਡੀਆ, ਵਾਪਸ ਨਹੀਂ ਆ ਪਾਣਾ ਤੁਹਾਡੇ ਤੋਂ, ਵਾਈਫ ਨੇ ਵੀ ਉੱਥੇ ਰਹਿ ਜਾਣਾ, ਤੁਸੀਂ ਵੀ ਕੁਛ ਨੀ ਪਤਾ ਜੀ, ਇਹ ਤਾਂ ਰੱਬ ਹੀ ਜਾਣਦਾ। ਟ੍ਰੈਵਲ ਰਿਸਟ੍ਰਿਕਸ਼ਨ ਖੁੱਲਣ ਦੀ ਵੇਟ ਕਰੋ, ਕਿਉਂਕਿ ਜੇ ਤੁਸੀਂ ਉੱਥੇ ਸਟ੍ਰੱਕ ਹੋ ਗਏ ਫਿਰ ਤਾਂ ਤੁਹਾਡੇ ਵਾਈਫ ਵੀ ਇੱਥੋਂ ਆਉਣੋ ਰਹਿ ਜਾਣਗੇ, ਤੁਸੀਂ ਵੀ ਵਾਪਿਸ ਨੀ, ਬਲਕਿ ਤੁਹਾਡੇ ਤੋਂ ਵੀ ਵਾਪਿਸ ਨੀ ਆ ਪਾਣਾ। ਜੇ ਤੁਸੀਂ ਇੱਥੇ ਹੋ ਤਾਂ 100 ਹੱਲ ਹੋ ਜਾਣਗੇ, ਠੀਕ ਹੈ ਨਾ? ਸੋ ਕਾਹਲੀ ਕਰਨ ਦੀ ਬਜਾਏ ਟ੍ਰੈਵਲ
ਰਿਸਟ੍ਰਿਕਸ਼ਨ
ਮੈਨੂੰ ਪਤਾ ਹੁੰਦਾ, ਅਸੀਂ ਵਿਕਟੋਰੀਆ ਵਾਲੇ ਤਾਂ ਬੰਦ ਬੈਠੇ ਆ ਘਰਾਂ ਦੇ ਵਿਚ, ਅਸੀਂ ਸਭ ਤੋਂ ਜਿਆਦਾ ਚਾਹੁੰਦੇ ਹਾਂ ਕਿ ਛੇਤੀ ਛੇਤੀ
ਖੋਲੇ।
ਘੱਟੋ ਘੱਟ ਮੇਰੇ ਹਿਸਾਬ ਨਾਲ ਹਜੇ ਤੇ 6 ਮਹੀਨੇ, ਮੇਰੇ ਹਿਸਾਬ ਨਾਲ ਜੇ ਆਪਾਂ ਰਫਲੀ ਵੀ ਲੈ ਕੇ ਚੱਲੀਏ ਤਾਂ 6 ਮਹੀਨੇ ਮੈਨੂੰ ਲੱਗਦਾ ਨੀ ਗਾ ਕਿ ਆਸਾਰ ਹੈਗੇ ਖੁੱਲਣ ਦੇ। ਜਿਹੜੇ ਖੁੱਲਣਗੇ ਵੀ ਉਹ ਬੜੇ ਸਿਲੈਕਟਿਵ ਖੋਲਣਗੇ, ਸਿਰਫ ਜਿਹੜੇ ਸਟੂਡੈਂਟ ਵੀਜ਼ਾ ਜਿਹੜੇ ਨਵੇਂ ਪਾ ਰਹੇ ਨੇ, ਜਾਂ ਫਿਰ ਜਿਹੜੇ ਜਿਨ੍ਹਾਂ ਦੀ ਸਟੱਡੀ ਕਹਿ ਲਓ ਕਿ ਫਿਨਿਸ਼ ਹੋ ਰਹੀ ਹੈ, ਜਾਂ ਫਿਰ ਜਿਹੜੇ ਨਵੇਂ 485 ਪਾ ਰਹੇ, ਮੇਰੇ ਖਿਆਲ ਚ ਉਹਨਾਂ ਨੂੰ ਪਹਿਲਾਂ ਟਾਰਗੇਟ ਕੀਤਾ ਜਾਊਗਾ। ਜਿਹੜੇ ਤੁਹਾਡੇ ਵਰਗੇ ਕੇਸਿਸ ਹੋਣਗੇ ਮੈਨੂੰ ਲੱਗਦਾ ਨੀ ਕਿ ਉਹਨਾਂ ਨੂੰ ਰਿਸਟ੍ਰਿਕਸ਼ਨ ਛੇਤੀ ਈਜ਼ ਕਰਨਗੇ। ਨਾ, ਇਟਸ ਵੈਰੀ ਹਾਰਡ, ਕਿਉਂਕਿ ਬਹੁਤ ਮਾੜਾ ਟਾਈਮ ਚੱਲ ਰਿਹਾ ਸਾਰਿਆਂ ਲਈ। ਠੀਕ ਹੈ ਜੀ,
ਓਕੇ ਓਕੇ ਮੈਮ, ਕੋਈ ਨੀ, ਥੈਂਕ ਯੂ ਮੈਮ, ਤੁਹਾਡਾ ਬਹੁਤ ਬਹੁਤ ਥੈਂਕ ਯੂ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਮੈਂ ਸ਼ਾਮਲ ਕਰਦੀ ਹਾਂ ਮਨੋਜ ਕਾਲੀਆ ਹੋਰਾਂ ਦਾ, ਤੇ ਇਸ ਦੌਰਾਨ ਸਾਡੇ ਨਾਲ ਇੱਕ ਕਾਲਰ ਵੀ ਜੁੜ ਰਹੇ ਨੇ ਇਸ ਵੇਲੇ, ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਤੁਹਾਡਾ ਸਵਾਲ ਬਹੁਤ ਜਲਦ ਸ਼ਾਮਲ ਕਰਾਂਗੇ। ਫਿਲਹਾਲ ਅਗਲਾ ਸਵਾਲ ਜਿਹੜਾ ਉਹ ਮਨੋਜ ਕਾਲੀਆ ਹੋਰਾਂ ਦਾ ਮੈਂ ਸ਼ਾਮਲ ਕਰ ਰਹੀ ਹਾਂ। ਕਹਿੰਦੇ ਆਈ ਅਪਲਾਈਡ ਸਟੇਟ ਨਾਮੀਨੇਸ਼ਨ 491 ਫੋਰ ਤਸਮੈਨੀਆ ਐਜ਼ ਅ ਰਜਿਸਟਰਡ ਨਰਸ ਆਫਸ਼ੋਰ ਵਿਦ 90 ਪੁਆਇੰਟਸ, ਵੈਨ ਆਈ ਵਿਲ ਗੈਟ ਨਾਮੀਨੇਸ਼ਨ?
ਮਨੋਜ ਜੀ, ਆਫਸ਼ੋਰ ਤੋਂ ਨਾਮੀਨੇਸ਼ਨਸ ਬੰਦ ਨੇ, ਸੋ ਵੇਟ ਹੀ ਕਰਨੀ ਪਏਗੀ, ਉਹ ਤਾਂ ਰਿਸਟ੍ਰਿਕਸ਼ਨਸ ਖੁੱਲਣ ਦੀ, ਸਟੇਟਸ ਦੇ ਖੁੱਲਣ ਦੀ।
ਜੀ, ਅਗਲਾ ਸਵਾਲ ਸੁਖਦੀਪ ਔਲਖ ਹੋਰਾਂ ਦਾ ਸ਼ਾਮਲ ਕਰ ਰਹੀ ਹਾਂ। ਸੁਖਦੀਪ ਔਲਖ ਪੁੱਛ ਰਹੇ ਨੇ, ਹਾਊ ਮੈਨੀ ਮੈਮ ਐਨੀ ਚਾਂਸਿਸ ਫਾਰ ਟੈਲੀਕਮਿਊਨੀਕੇਸ਼ਨ ਇੰਜੀਨੀਅਰ ਐਟ 95 ਪੁਆਇੰਟਸ 491 ਫੈਮਿਲੀ ਸਪੋਂਸਰ ਰੀਜਨਲ ਦੇ ਵਿੱਚ?
ਹਾਂਜੀ, ਗੁੱਡ ਚਾਂਸਿਸ ਨੇ, ਕਿਉਂਕਿ ਟੈਲੀਕਮਿਊਨੀਕੇਸ਼ਨ ਇੰਜੀਨੀਅਰ ਜਿਹੜਾ ਹੈ ਉਹ ਕ੍ਰਿਟੀਕਲ ਲਿਸਟ ਤੇ ਹੈ, ਸੋ ਦੇਰ ਇਜ਼ ਪ੍ਰੋਬੇਬਿਲਿਟੀ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਵੇ।
ਠੀਕ, ਅੱਗੇ ਕਾਲਰ ਜੁੜੇ ਨੇ ਸਾਡੇ ਨਾਲ 837 ਤੋਂ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਮੈਮ
ਜੀ, ਕੌਣ ਬੋਲ ਰਹੇ ਹੋ?
ਜਸਪ੍ਰੀਤ ਬੋਲ ਰਹੀ ਮੈਮ।
ਹਾਂਜੀ ਜਸਪ੍ਰੀਤ ਜੀ, ਕੀ ਸਵਾਲ ਹੈ?
ਮੈਂ ਰਜਿਸਟਰ ਨਰਸ ਦੀ ਜੋਬ ਕਰਦੀ ਹਾਂ ਖੌਫ ਸਾਗਰ ਨਿਊ ਸਾਊਥ ਵੇਲਸ ਦੇ ਵਿੱਚ, ਤੇ ਮੈਂ 489 ਲਗਾਇਆ ਸੀਗਾ ਇੱਕ ਸਾਲ ਪਹਿਲਾਂ, ਤੇ ਫਿਲਹਾਲ ਮੈਂ ਵੀਜ਼ਾ ਦੀ ਵੇਟ ਕਰ ਰਹੀ ਹਾਂ। ਮੈਂ ਸੋਚ ਰਹੀ ਸੀ ਕਿਉਂਕਿ ਮੇਰੇ 75 ਪੁਆਇੰਟਸ ਹੋ ਗਏ ਤੇ ਇੱਕ ਸਾਲ ਦਾ ਐਕਸਪੀਰੀਅੰਸ ਹੋ ਗਿਆ, ਤੇ ਮੈਂ 190 ਦੇ ਲਈ ਐਲੀਜੀਬਲ ਹੈਗੀ
ਜੀ? ਦੇਖੋ, ਤੁਸੀਂ ਲੌਂਚ ਕਰਕੇ ਦੇਖ ਸਕਦੇ ਹੋ, ਹਾਂਜੀ ਲੌਂਚ ਕਰਕੇ ਦੇਖ ਸਕਦੇ ਹੋ ਐਕਸਪ੍ਰੈਸ਼ਨ ਆਫ ਇੰਟਰਸਟ, ਬਟ 75 ਪੁਆਇੰਟਸ ਤੇ ਬਹੁਤ ਮੁਸ਼ਕਿਲ ਹੈ ਕਿ ਤੁਹਾਨੂੰ ਨਿਊ ਸਾਊਥ ਵੇਲਸ ਨੋਮੀਨੇਟ ਕਰੇਗਾ, ਕਿਉਂਕਿ ਕਾਫੀ ਹਾਈ ਪੁਆਇੰਟਸ ਵਾਲੀਆਂ ਐਕਸਪ੍ਰੈਸ਼ਨ ਆਫ ਇੰਟਰਸਟ ਵੀ ਪਏ ਨੇ ਜਿਨ੍ਹਾਂ ਨੂੰ ਇਨਵੀਟੇਸ਼ਨਸ ਨਹੀਂ ਆ ਰਹੇ ਹੈਗੇ ਨਿਊ ਸਾਊਥ ਵੇਲਸ ਤੋਂ।
ਠੀਕ ਹੈ ਮੈਮ,
ਠੀਕ ਹੈ ਜੀ,
ਓਕੇ ਮੈਮ
ਜੀ, ਗੁੱਡ ਲੱਕ ਜੀ। ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਮੈਂ ਸ਼ਾਮਲ ਕਰ ਰਹੀ ਹਾਂ, ਰਾਜਵੰਤ ਸਿੰਘ ਝਿੱਕਾ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਰਾਜਵੰਤ ਜੀ। ਤੇ ਇਹਨਾਂ ਨੇ ਪੁੱਛਿਆ, ਕਹਿੰਦੇ ਆਈ ਹੈਵ ਬੈਚਲਰ ਡਿਗਰੀ ਇਨ ਆਰਟਸ ਫਰੋਮ ਇੰਡੀਆ, ਡੂ ਆਈ ਨੀਡ ਟੂ ਗੈਟ ਮਾਈ ਡਿਗਰੀ ਅਸੈਸਡ ਟੂ ਕਲੇਮ ਪੁਆਇੰਟਸ, ਔਰ ਆਈ ਕੈਨ ਕਲੇਮ ਵਿਦਆਊਟ ਅਸੈਸਮੈਂਟ?
ਬਿਨਾਂ ਅਸੈਸਮੈਂਟ ਤੋਂ ਵੀ ਕਲੇਮ ਹੋ ਜਾਂਦੀ ਹੈ, ਜਿਨ੍ਹਾਂ ਤੋਂ ਕੇਸ ਲਗਾ ਰਹੇ ਹੋ ਉਹਨਾਂ ਨੂੰ ਚੈੱਕ ਕਰਵਾ ਦਿਓ ਡਿਗਰੀ, ਕਿਉਂਕਿ ਕਈ ਬੈਚਲਰ ਆਫ ਆਰਟਸ ਇੰਡੀਆ ਵਾਲੀਆਂ ਰਿਕੁਆਇਰਡ ਲੈਵਲ ਦੀਆਂ ਨਹੀਂ ਹੁੰਦੀਆਂ, ਇਕੁਇਲੈਂਟ ਟੂ ਆਸਟ੍ਰੇਲੀਅਨ, ਬਟ ਜਨਰਲੀ ਜਿਹੜੀਆਂ ਪੰਜਾਬ ਦੀਆਂ ਬੈਚਲਰ ਆਫ ਆਰਟਸ ਨੇ ਮੋਸਟਲੀ ਸਾਰੀਆਂ ਇਕੁਇਲੈਂਟ ਹੀ ਮੰਨੀਆਂ ਜਾਂਦੀਆਂ ਆਸਟ੍ਰੇਲੀਆ ਦੇ।
ਠੀਕ, ਤੇ ਇਸ ਤੋਂ ਬਾਅਦ ਅੱਗੇ ਕਾਲਰ ਬਣੇ ਨੇ 447 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ ਜੀ, ਕੌਣ ਬੋਲ ਰਹੇ ਹੋ? ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੁਸੀਂ? ਤੁਹਾਡੀ ਆਵਾਜ਼ ਪਹਿਲਾਂ ਔਨ ਏਅਰ ਨਹੀਂ ਗਈ।
ਤੁਹਾਡੀ ਆਵਾਜ਼ ਹਾਂਜੀ ਸਾਫ ਨਹੀਂ ਆ ਰਹੀ ਜੀ, ਹੁਣ ਆਈ ਆਵਾਜ਼ ਸਾਫ ਤੁਹਾਨੂੰ?
ਹਾਂਜੀ ਬਿਲਕੁਲ, ਤੁਹਾਡੀ ਆਵਾਜ਼ ਸਾਡੇ ਤੱਕ ਸਾਫ ਆਈ ਹੈ ਹੁਣ। ਹਾਂਜੀ ਕੌਣ ਬੋਲ ਰਹੇ ਹੋ ਤੁਸੀਂ?
ਮੈਡਮ ਮੈਂ ਸਿਮਰਨਜੀਤ ਸਿੰਘ ਗੱਲ ਕਰ ਰਿਹਾ, ਮੈਡਮ ਐਡੀਲੇਡ ਦੇ, ਐਡੀਲੇਡ ਤੋਂ ਗੱਲ ਕਰ ਰਹੀ ਹਾਂ ਮੈਂ
ਜੀ। ਸਿਮਰਨਜੀਤ ਜੀ, ਕੀ ਸਵਾਲ ਹੈ?
ਮੈਡਮ ਵੀਜ਼ਾ ਏਡ ਵਾਲੀ ਮੈਮ ਕੋ ਮੇਰਾ ਸਵਾਲ ਸੀਗਾ ਜੀ, ਮੈਮ ਕਿ ਮੈਂ ਨਾ ਆਟੋਮੋਟਿਵ ਕੀਤੀ ਹੋਈ ਹੈ ਜੀ, ਤੇ ਮੇਰਾ ਜੋਬ ਰੈਡੀ ਹੋ ਗਿਆ, ਮੈਨੂੰ ਸਕਿੱਲ ਅਸੈਸਮੈਂਟ ਮੇਰੀ ਕੱਲ ਆ ਗਈ ਹੈ ਜੀ, ਤੇ ਮੇਰੇ 6 ਈਚ ਆਏ ਹੋਏ ਨੇ ਜੀ, 58 ਈਚ ਨੇ ਜਿਹਦੇ ਵਿੱਚ 70 ਮੇਰੇ ਸਪੀਕਿੰਗ ਤੋਂ, 6 ਈਚ ਹੈਗੇ ਨੇ ਜੀ।
ਜੀ
ਠੀਕ ਹੈ ਜੀ।
ਹਾਂਜੀ ਮੈਡਮ, ਤੇ ਮੈਂ ਸੋਚ ਰਿਹਾ ਸੀਗਾ ਕਿ ਮੈਂ ਇੰਟਰਸਟਿਡ ਹੈਗਾ 190 ਦੇ ਵਿੱਚ, ਤੁਸੀਂ ਮੈਡਮ ਕੀ ਰਿਕਮੈਂਡ ਕਰਦੇ ਹੋ ਕਿ ਮੈਨੂੰ 491 ਵੱਲ ਜਾਣਾ ਚਾਹੀਦਾ ਜਾਂ 190 ਵੱਲ ਜਾਣਾ ਚਾਹੀਦਾ ਜੀ?
190 ਜਨਰਲੀ ਜਿਹੜੀਆਂ ਉਹਨਾਂ ਦੀਆਂ ਗਾਈਡਲਾਈਨਸ ਆਈ ਸੀ ਸਾਊਥ ਆਸਟ੍ਰੇਲੀਆ ਤੋਂ, ਵੈਸੇ ਉਹਨਾਂ ਨੇ ਹੁਣ ਸ਼ੋਅ ਨਹੀਂ ਹੋ ਰਹੀਆਂ ਹੈਗੀਆਂ, ਕਾਫੀ ਸਾਰੀਆਂ ਗਾਈਡਲਾਈਨਸ ਜਿਹੜੀਆਂ ਉਹਨਾਂ ਨੇ ਚਲ ਕੇ ਪਬਲਿਸ਼ ਕੀਤੀਆਂ ਸੀਗੀਆਂ ਆਪਣੀ ਵੈਬਸਾਈਟ ਤੇ। ਆਈ ਥਿੰਕ ਉਹਦੇ ਵਿੱਚ ਰਿਕੁਆਇਰਮੈਂਟ ਇਹ ਸੀਗੀ ਕਿ 190 ਜੇ ਤੁਸੀਂ ਟਾਰਗੇਟ ਕਰਨਾ ਹੈ ਤਾਂ ਆਊਟਰ ਐਡੀਲੇਡ ਏਰੀਆ ਜਿਨ੍ਹਾਂ ਨੂੰ ਓਰੀਜਨਲ ਕਹਿ ਦਿੰਦੇ ਨੇ, ਉਹਦੇ ਵਿੱਚ ਜੇ ਤੁਹਾਡਾ ਐਕਸਪੀਰੀਅੰਸ ਹੋਵੇ ਤਾਂ ਹੀ ਤੁਸੀਂ 190 ਟਾਰਗੇਟ ਕਰ ਸਕਦੇ ਹੋ, ਜੇ ਕਿਉਂਕਿ ਮੇਨ ਐਡੀਲੇਡ ਦੇ ਵਿੱਚ ਹੈ ਤਾਂ ਫਿਰ 190 ਮੁਸ਼ਕਿਲ ਆ। ਬਟ ਅਗੇਨ ਅਕਤੂਬਰ ਦੇ ਵਿੱਚ ਹੁਣ ਦੁਬਾਰਾ ਨਵੀਆਂ ਪ੍ਰੋਪਰ ਜਿਹੜੀਆਂ ਗਾਈਡਲਾਈਨਸ ਪਬਲਿਸ਼ ਹੋਣਗੀਆਂ ਨਾਨ ਕ੍ਰਿਟੀਕਲ ਵਾਲਿਆਂ ਲਈ, ਸੋ ਉਸ ਟਾਈਮ ਤੇ ਇੱਕ ਵਾਰ ਤੁਸੀਂ ਜਾਂ ਤਾਂ ਮੇਰੇ ਨਾਲ ਕੰਸਲਟ ਕਰ ਲਿਓ ਜਾਂ ਫਿਰ ਉਹ ਗਾਈਡਲਾਈਨਸ ਇੱਕ ਵਾਰ ਜਾ ਕੇ ਉਹਨਾਂ ਦੀ ਵੈਬਸਾਈਟ ਤੇ ਚੈੱਕ ਕਰ ਲਿਓ। ਜੇ ਤਾਂ ਤੁਹਾਡੀ ਆਕੂਪੇਸ਼ਨ 190 ਦੀ ਲਿਸਟ ਤੇ ਹੋਈ ਤੇ ਤੁਸੀਂ ਸਾਰੇ ਉਹਨਾਂ ਦੇ ਬਾਕਸਿਸ ਟਿਕ ਕਰਦੇ ਹੋਏ, ਰਿਕੁਆਇਰਮੈਂਟਸ ਮੀਟ ਕਰਦੇ ਹੋਏ, ਤਾਂ ਡੈਫੀਨੇਟਲੀ 190 ਲਈ ਜਾਇਓ, ਨਹੀਂ ਤਾਂ ਫਿਰ 491 ਇਜ਼ ਓਨਲੀ ਆਪਸ਼ਨ ਤੁਹਾਡੇ ਲਈ। ਠੀਕ ਹੈ ਜੀ।
ਠੀਕ ਹੈ ਮੈਡਮ। ਮੈਡਮ ਐਕਚੁਅਲੀ ਪੁਆਇੰਟ ਦੀ ਕੋਈ ਪੁਆਇੰਟ 65 190 ਚੱਲਣਗੇ, ਕਿਉਂਕਿ ਮੇਰੇ ਆਪਦੇ 65 ਬਣਦੇ ਨੇ, ਬਾਕੀ 10 ਪੁਆਇੰਟ ਵਧੀਆ ਕਿ ਮੈਨੂੰ ਪੁਆਇੰਟ ਆਨ ਟਾਈਮ
ਮੇਰੇ ਹਿਸਾਬ ਨਾਲ ਠੀਕ ਨੇ ਤੁਹਾਡੇ ਪੁਆਇੰਟਸ ਤਾਂ ਠੀਕ ਨੇ ਬਾਕੀ ਰਿਕੁਆਇਰਮੈਂਟਸ ਉਹਨਾਂ ਦੀਆਂ ਜਿਹੜੀਆਂ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟਸ ਨੇ ਜੋ ਮੀਟ ਕਰਦੇ ਹੋਏ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ
ਮੈਂ ਤੁਹਾਡਾ ਐਡੀਵੇਟ ਆਫਿਸ ਹੈਗਾ ਜੀ
ਨਹੀਂ ਜੀ ਹਜੇ ਤਾਂ ਨਹੀਂ ਹੈਗਾ ਬਟ ਹੋਪਫੁਲੀ ਕੋਰੋਨਾ ਤੋਂ ਬਾਅਦ ਸਾਡੇ ਸਾਰੇ ਪਲਾਨਸ ਤਾਂ ਇੱਧਰ ਆਏ ਰੱਖ ਰਹਿ ਗਏ ਕੋਰੋਨਾ ਦੇ ਕਰਕੇ
ਮੈਮ ਕੋਰੋਨਾ ਕਰਕੇ ਬੜਾ ਕੁਛ ਮੈਮ ਠੱਪ ਹੋ ਗਿਆ ਪਿਆ
ਹਾਂਜੀ ਬਿਲਕੁਲ ਜੀ ਸਾਡੇ ਦੋ ਆਫਿਸ ਨਵੇਂ ਖੁੱਲਣ ਵਾਲੇ ਸੀਗੇ ਤੇ ਸਾਨੂੰ ਹੋਲਡ ਤੇ ਪਾਉਣਾ ਪੈ ਗਿਆ ਸਾਰਾ ਕੁਛ ਕਿਤੇ ਟਰੈਵਲ ਵੀ ਨਹੀਂ ਕਰ ਸਕਦੇ ਹੈਗੇ
ਹਾਂਜੀ
ਜੀ
ਚਲੋ ਮੈਮ ਥੈਂਕ ਯੂ ਸੋ ਮਚ ਮੈਂ ਤੁਹਾਡੇ ਮੈਲਬਨ ਵਾਲੇ ਨੰਬਰ ਤੇ ਕਾਲ ਕਰਾਂਗਾ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਨਾਲ ਗੱਲ ਕਰਾਂ
ਜਰੂਰ ਜੀ ਜਰੂਰ ਠੀਕ ਹੈ ਜੀ
ਹਾਂਜੀ ਥੈਂਕ ਯੂ ਮੈਡਮ ਜੀ ਹਾਜ਼ਰ ਹੋ ਜੀ ਹਾਜ਼ਰ ਵਧੀਆ ਲੱਗੀ ਤੁਸੀਂ ਦੋਨੇ ਜਾਣੇ ਮੈਮ ਥੈਂਕ ਯੂ
ਥੈਂਕ ਯੂ ਬਹੁਤ ਧੰਨਵਾਦ ਸਿਮਰਨ ਜੀ ਜੀ ਤੇ ਇਸ ਤੋਂ ਬਾਅਦ ਗੁਰਲਾਲ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਈਮੇਲ ਦੇ ਜ਼ਰੀਏ ਸਾਡੇ ਨਾਲ ਬਣੇ ਨੇ ਇਹਨਾਂ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ ਸਤਿ ਸ੍ਰੀ ਅਕਾਲ ਗੁਰਲਾਲ ਜੀ ਕਹਿੰਦੇ ਵਟ ਆਰ ਦਾ ਆਪਸ਼ਨ ਫਾਰ ਹੇਅਰ ਡਰੈਸਰ ਇਨ ਕੈਨਬਰਾ
ਲਿਸਟ ਆਣ ਦੋ ਜੀ ਕੈਨਬਰਾ ਦੀ ਵੈਸੇ 491 ਜੇ ਲਿਸਟ ਤੇ ਨਾ ਵੀ ਹੋਇਆ ਨਾ 491 ਆਪਸ਼ਨ ਕੈਨਬਰਾ ਦੇ ਵਿੱਚ ਅਵੇਲੇਬਲ ਹੈ ਐਸ ਲੌਂਗ ਐਸ ਤੁਸੀਂ ਕੈਨਬਰਾ ਮੈਟ੍ਰਿਕਸ ਦੇ ਹਿਸਾਬ ਨਾਲ ਤੁਹਾਡੇ ਪੁਆਇੰਟਸ ਜਿਹੜੇ ਅੱਛੇ ਬਣਦੇ ਹੋਣ ਸੋ ਜੇ ਤੁਸੀਂ ਚਾਹੁੰਦੇ ਹੋ ਆਪਣੀ ਅਸੈਸਮੈਂਟ ਇੱਕ ਵਾਰ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਲਿਓ ਵੀ ਪੁਆਇੰਟਸ ਕਿੰਨੇ ਬਣਦੇ ਨੇ ਇਸ ਟਾਈਮ ਤੇ 65-70 ਪੁਆਇੰਟਸ ਕੈਨਬਰਾ ਮੈਟ੍ਰਿਕਸ ਦੇ ਹਿਸਾਬ ਨਾਲ ਬਣਨੇ ਚਾਹੀਦੇ ਨੇ ਜੇ 491 ਵੀ ਟਾਰਗੇਟ ਕਰਨਾ ਹੈ ਠੀਕ ਹੈ ਜੀ
ਠੀਕ ਤੇ ਇਸ ਤੋਂ ਬਾਅਦ ਕੁਝ ਸਵਾਲ ਜਿਹੜੇ ਆ ਉਹ ਅਸੀਂ ਫੇਸਬੁੱਕ ਵਿਊਅਰਸ ਦੇ ਸ਼ਾਮਲ ਕਰਦੇ ਹਾਂ ਕਾਲਰ ਵੀ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਬਹੁਤ ਜਲਦ ਅਸੀਂ ਤੁਹਾਨੂੰ ਵੀ ਔਨ ਏਅਰ ਕਰਦੇ ਹਾਂ ਪਰ ਫਿਲਹਾਲ ਅਗਲਾ ਸਵਾਲ ਜਿਹੜਾ ਮੈਂ ਮਨਦੀਪ ਸਿੰਘ ਸਾਹੀ ਹੁਰਾਂ ਦਾ ਸ਼ਾਮਲ ਕਰ ਰਹੀ ਹਾਂ ਮਨਦੀਪ ਸਿੰਘ ਸਾਹੀ ਪੁੱਛ ਰਹੇ ਨੇ ਕਹਿੰਦੇ ਇਫ ਸਕਿੱਲ ਅਸੈਸਮੈਂਟ ਹੈਜ਼ ਐਕਸਪਾਇਰਡ ਕੈਨ ਵੀ ਕਲੇਮ 5 ਪੁਆਇੰਟਸ ਫਰੋਮ ਪਾਰਟਨਰ
ਫਾਈਵ ਪੁਆਇੰਟ ਕਲੇਮ ਕਰਨ ਲਈ ਤੁਹਾਨੂੰ 6 ਈਚ ਚਾਹੀਦੇ ਨੇ ਉਹਨਾਂ ਦੇ ਜੇ ਉਹ ਵੈਲਿਡ ਨੇ ਤਾਂ ਤੁਸੀਂ ਉਹਨਾਂ ਦੇ 5 ਪੁਆਇੰਟ ਕਲੇਮ ਕਰ ਸਕਦੇ ਹੋ ਜੇ ਸਕਿੱਲ ਅਸੈਸਮੈਂਟ ਵੀ ਵੈਲਿਡ ਹੈ ਜੇ ਤੁਸੀਂ ਉਹਨੂੰ ਓਬਵੀਅਸਲੀ ਰਿਨਿਊ ਕਰਾ ਲੈਂਦੇ ਹੋ ਤੇ 6 ਈਚ ਵੀ ਹੈਗੇ ਨੇ ਪਾਰਟਨਰ ਦੇ ਤਾਂ ਫਿਰ ਤੁਸੀਂ 10 ਪੁਆਇੰਟ ਕਲੇਮ ਕਰ ਸਕਦੇ ਹੋ ਆਈ ਥਿੰਕ ਇਹਨਾਂ ਨੂੰ ਕੋਈ ਕਨਫਿਊਜ਼ਨ ਹੈ ਪੁਰਾਣੇ ਰੂਲਸ ਦੇ ਵਿੱਚ ਨਾ
ਜੀ ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਰੋਹਿਤ ਮਹਿਲਾ ਦਾ ਮੈਂ ਸ਼ਾਮਲ ਕਰ ਰਹੀ ਹਾਂ ਇਹ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ ਰੋਹਿਤ ਪੁੱਛ ਰਹੇ ਨੇ ਕਹਿੰਦੇ ਮੈਮ ਮੈਂ ਆਮ ਡੂਇੰਗ ਸਰਟੀਫਿਕੇਟ 3 ਐਂਡ ਆਈ ਸਟਾਰਟਡ ਜੋਬ ਵਿਦ ਮਕੈਨਿਕ ਐਸ ਵੈਲ ਮਾਈ ਕੁਐਸਚਨ ਇਜ਼ ਵੇਅਰ ਆਈ ਐਮ ਵਰਕਿੰਗ ਦੇ ਡੂ ਵਰਕ ਰਿਲੇਟਡ ਟੂ ਸਰਵਿਸ ਬ੍ਰੇਕ ਸਸਪੈਂਸ਼ਨ ਟਾਇਰਸ ਐਟਸੈਕਟਰਾ ਬਟ ਦੇ ਡੋਂਟ ਡੂ ਟ੍ਰਾਂਸਮਿਸ਼ਨ ਸਿਸਟਮ ਐਸ ਆਈ ਸੀ ਔਨ ਗਵਰਨਮੈਂਟ ਵੈਬਸਾਈਟ ਐਸ ਸੋ ਇਟ ਕੈਨ ਬੀ ਐਨੀ ਫੀਲਡ ਲਾਈਕ ਬ੍ਰੇਕ AC transmission, please can they tell me?
I think job ready program de regarding soch rahe ne. So, dekho, je tusi job ready program karna hai, ta ode layi tuhadi jehda employment hai, oh proper honi chahidi hai. So, ENSCO di list de hisab naal jehde tasks ne department ne jehde use karda hai tuhada visa di assessment layi, oh ENSCO. ABS ਦੀ ਵੈਬਸਾਈਟ ਤੇ ਹੁੰਦਾ ਹੈ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਸੋ ਉਹਦੇ ਉੱਤੇ ENSCO ਕਰਕੇ ਕੋਡ ਹੁੰਦਾ ਹੈ ਹਰੇਕ ਓਕੂਪੇਸ਼ਨ ਦਾ ਤੇ ਉਹਦੀ ਡਿਸਕ੍ਰਿਪਸ਼ਨ ਹੁੰਦੀ ਹੈ ਸੋ ਉਹਦੇ ਹਿਸਾਬ ਨਾਲ ਆਈ ਥਿੰਕ ਟ੍ਰਾਂਸਮਿਸ਼ਨ ਇਜ਼ ਪਾਰਟ ਆਫ ਕਿ ਮੋਟਰ ਮਕੈਨਿਕ ਦਾ ਜਿਹੜਾ ਇੱਕ ਇੰਪੋਰਟੈਂਟ ਚੀਜ਼ ਮੰਨੀ ਜਾਂਦੀ ਹੈ ਸੋ ਜੀ ਤੁਸੀਂ ਉਹਦੇ ਤੇ ਇੱਕ ਵਾਰ ਚੈੱਕ ਕਰ ਲਓ ਕਿਉਂਕਿ ਸਾਰੇ ਬੋਕਸਿਸ ਟਿਕ ਹੋਣੇ ਚਾਹੀਦੇ ਨੇ ਜਦੋਂ ਤੁਸੀਂ ਜੋਬ ਰੈਡੀ ਪ੍ਰੋਗਰਾਮ ਕਰਦੇ ਹੋ ਨਹੀਂ ਤਾਂ ਅਦਰਵਾਈਜ਼
ਇਹਨਾਂ ਨੇ ਸਕਿੱਲ ਅਸੈਸਮੈਂਟ ਦੇ ਬਾਰੇ ਪ੍ਰਭਜੀਤ ਜੀ ਪੁੱਛਿਆ
ਕਰਕੇ ਸਕਿੱਲ ਅਸੈਸਮੈਂਟ ਮਿਲਦੀ ਹੈ ਸੋ ਤੁਹਾਡੇ ਸਾਰੇ ਬੋਕਸਿਸ ਕਹਿੰਦੇ ਕਿ ਸਾਰੀਆਂ ਚੀਜ਼ਾਂ ਕਵਰ ਹੋਣੀਆਂ ਚਾਹੀਦੀਆਂ ਨੇ ਸੋ ਤੁਹਾਨੂੰ ਲੇਟਰ ਆਨ ਟ੍ਰਬਲ ਹੋ ਸਕਦੀ ਹੈ ਸੋ ਉਹ ਜੀ ਥਾਂ ਹੀ ਚੂਜ਼ ਕਰਿਓ ਜਿਹੜੀ ਪ੍ਰੋਪਰ ਸਾਰੇ ਬੋਕਸਿਸ ਟਿਕ ਕਰਦੀ ਹੈ
ਠੀਕ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਮਨਪ੍ਰੀਤ ਸੀ ਆਰ ਹੋਰਾਂ ਦਾ ਸ਼ਾਮਲ ਕਰਦੇ ਆ ਇਹ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਇਹਨਾਂ ਨੇ ਪੁੱਛਿਆ ਮੈਮ ਮਾਈ ਵੀਜ਼ਾ ਐਕਸਪਾਇਰਿੰਗ ਇਨ ਮਾਰਚ ਐਂਡ ਆਈ ਐਮ ਫਿਨਿਸ਼ਿੰਗ ਮਾਈ ਸਟੱਡੀਜ਼ ਡਿਪਲੋਮਾ ਆਫ ਆਟੋਮੋਟਿਵ ਟੈਕਨੋਲੋਜੀ ਇਨ ਨਵੰਬਰ ਐਂਡ ਮਾਈ ਐਕਸਪੀਰੀਅੰਸ ਆਫ 360 ਆਵਰਸ ਵਿਲ ਗੈਟ ਓਵਰ ਇਨ ਜਨਵਰੀ ਮਿਡ ਡੂ ਆਈ ਨੀਡ ਟੂ ਟੇਕ ਅਨਦਰ ਸਟੱਡੀਜ਼ ਔਰ ਅਪਲਾਈ ਫਾਰ ਟੀ ਆਰ
ਨਹੀਂ ਜੀ ਮੈਨੂੰ ਤਾਂ ਨਹੀਂ ਲੱਗਦਾ ਜੇ ਤੁਹਾਡੇ 360 ਘੰਟੇ ਤੇ 2 ਸਾਲ ਦੀ ਸਟੱਡੀ ਤੁਹਾਡੇ ਵੀਜ਼ਾ ਦੇ ਦੌਰਾਨ ਹੀ ਫਿਨਿਸ਼ ਹੋ ਰਹੇ ਨੇ ਤਾਂ ਤੁਸੀਂ ਫਿਰ 485 ਦੀ ਸਿੱਧਾ ਜਾਓ ਤਾਂ ਤੁਹਾਨੂੰ ਅੱਗੇ ਸਟੱਡੀ ਹੋਰ ਲੈਣ ਦੀ ਜ਼ਰੂਰਤ ਨਹੀਂ ਹੈ
ਜੀ। ਇਸ ਤੋਂ ਬਾਅਦ ਅੱਗੇ ਕਾਲਰ ਜੁੜੇ ਹੋਏ ਨੇ ਸਾਡੇ ਨਾਲ, ਉਹਨਾਂ ਨੂੰ ਸ਼ਾਮਲ ਕਰ ਲੈਂਦੇ ਹਾਂ। 758 ਤੋਂ ਅਗਲੇ ਕਾਲਰ ਜੁੜੇ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ ਮੈਮ, ਸਤਿ ਸ੍ਰੀ ਅਕਾਲ, ਮੇਰਾ ਨਾਮ ਲੱਕੀ ਆ
ਜੀ। ਲੱਕੀ ਜੀ,
ਤੇ ਮੇਰਾ ਕੁਐਸਚਨ ਮੈਮ ਪਾਰਟਨਰ ਵੀਜ਼ੇ ਦੇ ਰਿਗਾਰਡਿੰਗ ਆ, ਤੇ ਜਦੋਂ ਆਪਾਂ ਮੈਮ ਇਹੀ ਅਕਾਊਂਟ ਖੋਲਦੇ ਹਾਂ ਉਹਦੇ ਵਿੱਚ ਦੋ ਚੀਜ਼ਾਂ ਸ਼ੋ ਕਰ ਰਿਹਾ ਹੈ, ਇੱਕ ਤਾਂ ਸਪੋਂਸਰਸ਼ਿਪ ਫੋਰ ਪਾਰਟਨਰ ਟੂ ਮਾਈਗ੍ਰੇਟ ਟੂ ਆਸਟ੍ਰੇਲੀਆ 309 ਵੀਜ਼ਾ, ਤੇ ਉਹਦੇ ਥੱਲੇ ਲਿਖਣ ਦਾ ਸਟੇਜ 1 ਤੇ 2। ਮੇਰਾ ਕੁਐਸਚਨ ਇਹ ਸੀਗਾ ਵੀ ਆਪਾਂ ਨੇ ਸਟੇਜ ਪਹਿਲਾਂ 1 ਅਪਲਾਈ ਕਰਕੇ ਫੇਰ ਸਪੋਂਸਰਸ਼ਿਪ ਫੋਰ ਪਾਰਟਨਰ ਮਾਈਗ੍ਰੇਟ ਟੂ ਆਸਟ੍ਰੇਲੀਆ ਉਸ ਤੋਂ ਬਾਅਦ ਅਪਲਾਈ ਕਰਨਾ, ਕਿ ਪਹਿਲਾਂ ਉਹ ਕਰਨਾ ਤੇ ਫੇਰ ਸਟੇਜ 1 ਕਰਨਾ?
ਦੇਖੋ ਮੈਨੂੰ ਇਹਨਾਂ ਦਾ ਸਵਾਲ ਕੁਝ ਜ਼ਿਆਦਾ ਸਮਝ ਨਹੀਂ ਲੱਗ ਰਿਹਾ ਹੈਗਾ। ਇਟਸ ਵੈਰੀ ਹਾਰਡ ਟੂ ਕਮੈਂਟ। ਸਪੋਂਸਰਸ਼ਿਪ ਦੀ ਐਪਲੀਕੇਸ਼ਨ ਤੁਸੀਂ ਕਹਿ ਰਹੇ ਹੋ ਕਿ ਬਾਅਦੋਂ ਕਰਨੀ ਹੈ, ਇਹ ਪੁੱਛ ਰਹੇ ਹੋ?
ਹਾਂਜੀ ਮੈਮ, ਜਿਹੜਾ ਇਹਨੀ ਅਕਾਊਂਟ ਜਦੋਂ ਆਪਾਂ ਖੋਲ ਜਾਂਦੇ ਵਿੱਚ ਦਿੱਤਾ ਹੁੰਦਾ
ਨਹੀਂ ਨਾ ਯਾਦ ਹੁੰਦਾ ਹੁਣ ਮੈਨੂੰ ਇਹਨੀ ਅਕਾਊਂਟ ਯਾਦ ਆਵੇ ਖੋਲਣਾ
ਪਾਰਟਨਰ ਵੀਜ਼ੇ ਬਾਰੇ ਤੁਸੀਂ ਜੇ ਡਿਟੇਲਸ ਗੱਲ ਕਰਨੀ ਚਾਹੁੰਦੇ ਹੋ ਤੁਸੀਂ, ਮੈਨੂੰ ਲੱਗਦਾ ਕਿ ਜੀ ਜੀ
ਦੇਖੋ ਵੀਜ਼ਾ ਅਪਲਾਈ ਜੇ ਤੁਸੀਂ ਵੀਜ਼ਾ ਵਾਲਾ ਅਪਲਾਈ ਕਰਨਾ ਹੈ ਤੁਸੀਂ, ਠੀਕ ਹੈ, ਤੇ ਵੀਜ਼ੇ ਨਾਲ ਇੱਕ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਹੁੰਦੀ ਹੈ, ਕਿਉਂਕਿ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਜਿਹੜਾ ਪਾਰਟਨਰ ਇੱਥੇ ਬੈਠਾ ਹੈ ਪੀ ਆਰ ਜਿਹੜਾ ਨੋਮੀਨੇਟ ਕਰ ਰਿਹਾ ਉਹਨੇ ਕਰਨੀ ਹੁੰਦੀ ਹੈ। ਸੋ ਇਹ ਦੋਵੇਂ ਕਰਨੀਆਂ ਹੁੰਦੀਆਂ ਨੇ ਤੁਸੀਂ, ਠੀਕ ਹੈ ਜੀ?
ਅੱਛਾ ਮੈਂ ਠੀਕ ਹਾਂ, ਓਕੇ, ਥੈਂਕ ਯੂ ਮੈਮ।
ਹਾਂਜੀ
ਹਾਂਜੀ ਜੀ, ਠੀਕ ਹੈ ਜੀ।
ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਹੈਰੀ ਧਾਲੀਵਾਲ ਕਰ ਰਹੇ ਨੇ। ਹੈਰੀ ਧਾਲੀਵਾਲ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਹੈਰੀ ਜੀ। ਇਹ ਪੁੱਛ ਰਹੇ ਨੇ, ਕਹਿੰਦੇ ਆਕੂਪੇਸ਼ਨ ਆਰ ਐਨ ਸਟੇਟ ਹੈਗੀ ਹੈ ਜੀ, ਪਰਥ ਪੀ ਆਰ ਆਉਣ ਦੇ ਚਾਂਸ ਹੈਗੇ ਆ 65 ਪੁਆਇੰਟਸ ਓਨ ਤੇ 491 ਜਾਂ 190 ਵੀਜ਼ਾ ਦੇ ਲਈ?
ਦੇਖੋ ਵੈਸੇ ਤਾਂ ਆਰ ਐਨ ਹੁਣ ਤੱਕ ਜਿਹੜੀ ਗ੍ਰੈਜੂਏਟ ਲਿਸਟ ਤੇ ਪਰਥ ਦੀ ਤੇ ਨਹੀਂ ਸੀਗਾ
ਜੀ,
ਪਰ ਹੁਣ ਓਬਵੀਅਸਲੀ ਆਰ ਐਨ ਜਿਹੜਾ ਹੈ ਕ੍ਰਿਟੀਕਲ ਸੈਕਟਰ ਹੈ, ਤੇ ਵੈਸਟਰਨ ਆਸਟ੍ਰੇਲੀਆ ਤੋਂ ਸਾਨੂੰ ਕੋਈ ਅਪਡੇਟ ਆਇਆ ਨਹੀਂ ਹੈ ਕਿ ਵੀ ਕ੍ਰਿਟੀਕਲ ਸੈਕਟਰ ਲਈ ਉਹਨਾਂ ਦੀ ਜਿਹੜੀਆਂ ਨੋਮੀਨੇਸ਼ਨਸ ਜੇ ਖੋਲਦੀਆਂ ਨੇ ਤਾਂ ਡੈਫੀਨੇਟਲੀ ਆਰ ਐਨ ਜਿਹੜੀ ਹੈ ਲਿਸਟ ਤੇ ਆਉਂਦੀ ਹੈ। ਕਿ ਉਹਦੀਆਂ ਕੀ ਰਿਕੁਆਇਰਮੈਂਟਸ ਹੋਣਗੀਆਂ ਮੈਨੂੰ ਨਹੀਂ ਪਤਾ ਹੈਗੀਆਂ, ਬਟ ਇਹ ਤਾਂ ਵਨ ਆਫ ਦ ਰਿਕੁਆਇਰਮੈਂਟ ਹੋਗੀ ਕਿ ਤੁਸੀਂ ਕੰਮ ਕਰਦੇ ਹੋਣੇ ਚਾਹੀਦੇ ਹੋ, ਕਿਉਂਕਿ ਪ੍ਰੀਵੀਅਸ ਬਾਕੀ ਜਿਹੜੀਆਂ ਓਕੂਪੇਸ਼ਨ ਦੀ ਰਿਕੁਆਇਰਮੈਂਟ ਇਹੀ ਹੈ ਕਿ ਜਾਂ ਤਾਂ ਕੰਮ ਕਰਦੇ ਹੋ ਜਾਂ ਵਰਕ ਕੰਟਰੈਕਟ ਹੋਵੇ, ਸੋ ਉਹ ਮੀਟ ਕਰਦਾ ਸੀਗਾ ਵੈਸਟਰਨ ਆਸਟ੍ਰੇਲੀਆ ਦੀ ਰਿਕੁਆਇਰਮੈਂਟ। ਸੋ ਡੈਫੀਨੇਟਲੀ ਦੇਖਦੇ ਰਹੋ ਕਿ ਕੋਈ ਅਪਡੇਟ ਆਏਗਾ ਜੇ ਵੈਸਟਰਨ ਆਸਟ੍ਰੇਲੀਆ ਦਾ, ਡੈਫੀਨੇਟਲੀ ਆਈ ਵਿਲ ਲੈਟ ਯੂ ਨੋ, ਪਰ ਹਜੇ ਤੱਕ ਤਾਂ ਕੁਛ ਵੀ ਅਪਡੇਟ ਨਹੀਂ ਹੈ। ਸਸਪੈਂਡ ਕੀਤਾ ਹੋਇਆ ਸੀ ਉਹਨਾਂ ਨੇ ਮਾਈਗ੍ਰੇਸ਼ਨ ਪ੍ਰੋਗਰਾਮ, ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਹੈ।
ਠੀਕ, ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ ਅਮਨਦੀਪ ਕੌਰ ਬਨਵੈਤ ਕਰ ਰਹੇ ਨੇ, ਤੇ ਅਮਨਦੀਪ ਪੁੱਛ ਰਹੇ ਨੇ, ਕਹਿੰਦੇ ਮੈਮ ਡਿਪੈਂਡੈਂਟ ਵੀਜ਼ਾ ਬਾਰੇ ਕੀ ਅਪਡੇਟਸ ਨੇ? ਪਹਿਲਾਂ ਸ਼ੁਰੂਆਤ ਦੇ ਵਿੱਚ ਥੋੜੀ ਜਿਹੀ ਗੱਲ ਜਿਹੜੀ ਇਹਦੇ ਬਾਰੇ ਹੋ ਚੁੱਕੀ ਹੈ ਅਮਨਦੀਪ ਜੀ, ਜੇ ਤੁਸੀਂ ਪ੍ਰੋਗਰਾਮ ਦੁਬਾਰਾ ਸੁਣੋਗੇ ਤੁਸੀਂ, ਜੇਕਰ ਫਿਰ ਵੀ ਕੋਈ ਕਮੈਂਟ ਕਰਨਾ ਚਾਹੋ ਪ੍ਰਭਜੀਤ ਜੀ।
ਪਾਰਟਨਰ ਵੀਜ਼ਾ ਤਾਂ ਆਪਾਂ ਦੱਸ ਚੁੱਕੇ ਹਾਂ ਜੀ,
ਬਿਲਕੁਲ ਡਿਪੈਂਡੈਂਟ ਵੀਜ਼ਾ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ।
ਹਾਂਜੀ ਹਾਂਜੀ, ਪ੍ਰੋਸੈਸਿੰਗ ਸ਼ੁਰੂ ਹੋ ਗਈ ਹੈ, ਸੋ ਬਟ ਕਾਫੀ ਨੈਗੇਟਿਵ ਰਿਜ਼ਲਟਸ ਆ ਰਹੇ ਨੇ, ਸੋ ਆਪਣੀ ਐਪਲੀਕੇਸ਼ਨ ਜੇ ਅਪਡੇਟ ਕਰ ਸਕਦੇ ਹੋ, ਕੋਈ ਡਾਕੂਮੈਂਟਸ ਵਗੈਰਾ ਕੁਛ ਮਿਸਿੰਗ ਹੈ, ਸਾਰੇ ਫਾਈਨੈਂਸ਼ੀਅਲਸ ਵਗੈਰਾ ਚੈੱਕ ਕਰ ਲਓ, ਮੈਂ ਤਾਂ ਇਹੀ ਕਹਿ ਸਕੂੰਗੀ, ਹੋਰ ਤਾਂ ਇਸ ਟਾਈਮ ਤੇ ਕੋਈ ਅਪਡੇਟ ਨਹੀਂ ਹੈ ਉਸ ਚੀਜ਼ ਤੇ
ਜੀ। ਤੇ ਇਸ ਤੋਂ ਬਾਅਦ ਢਿੱਲੋਂ ਯੁਵਰਾਜ ਕਹਿੰਦੇ 11 ਨਵੰਬਰ ਨੂੰ ਖੁੱਲਣਗੇ, ਕੀ ਖੁੱਲਣਗੇ? ਸਵਾਲ ਜਿਹੜਾ ਸਮਝ ਨਹੀਂ ਆਇਆ ਤੁਹਾਡਾ, ਮਾਫੀ ਚਾਹਾਂਗੇ ਢਿੱਲੋਂ ਜੀ। ਔਰ ਸਿਮਰਨ ਸਿੰਘ ਸਾਡੇ ਨਾਲ ਜੁੜੇ ਨੇ, ਸਵਾਗਤ ਕਰਦੇ ਆ। ਸਾਕਸ਼ੀ ਸ਼ਰਮਾ ਅਗਲਾ ਸਵਾਲ ਕਰ ਰਹੇ ਨੇ, ਉਹਨਾਂ ਦਾ ਮੈਂ ਸਵਾਲ ਸ਼ਾਮਲ ਕਰਦੀ ਹਾਂ। ਕਹਿੰਦੇ ਆਈ ਹੈਵ ਅਪਲਾਈਡ ਪਾਰਟਨਰ ਵੀਜ਼ਾ ਇਨ ਆਗਸਟ, ਪਲੀਜ਼ ਹੈਲਪ ਮੀ, ਹਾਊ ਮੈਨੀ ਮੰਥਸ ਵਿਲ ਟੇਕ ਟੂ ਅਪਰੂਵ ਦਾ ਪਾਰਟਨਰ ਵੀਜ਼ਾ? ਸਾਕਸ਼ੀ ਜੀ, ਇਹਦੇ ਨਾਲ ਸੰਬੰਧਿਤ ਬਹੁਤ ਸਾਰੇ ਪਹਿਲਾਂ ਵੀ ਜਿਹੜੇ ਸਵਾਲ ਆਏ ਆ ਉਹਦੇ ਉੱਤੇ ਜਵਾਬ ਜਿਹੜੇ ਆਲਰੇਡੀ ਪ੍ਰਭਜੀਤ ਕੌਰ ਦੇ ਚੁੱਕੇ ਨੇ, ਔਰ
ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ, ਉਹਦੇ ਤੇ ਪ੍ਰੋਸੈਸਿੰਗ ਟਾਈਮ ਸ਼ੁਰੂ ਹੁੰਦਾ। ਕਹਿੰਦੇ ਇਹਨਾਂ ਨੇ ਦੱਸਿਆ ਨੀ ਹੈਗਾ ਵੀ ਕਿਹੜੇ ਪਾਰਟਨਰ ਵੀਜ਼ੇ ਦੀ ਗੱਲ ਕਰ ਰਹੇ ਨੇ, ਸਟੂਡੈਂਟ ਪਾਰਟਨਰ ਦੀ ਗੱਲ ਕਰ ਰਹੇ ਨੇ ਕਿ ਪੀ ਆਰ ਵਾਲੇ ਪਾਰਟਨਰ ਦੀ। ਸੋ ਇਹਨਾਂ ਨੂੰ ਮੈਂ ਇਹੀ ਕਹੂੰਗੀ ਕਿ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਡਿਪਾਰਟਮੈਂਟ ਦੀ
ਜੀ। ਸੋ ਸਾਕਸ਼ੀ ਜੀ, ਜ਼ਰੂਰ ਵੈਬਸਾਈਟ ਚੈੱਕ ਕਰਿਓ ਤੁਸੀਂ, ਧੰਨਵਾਦ। ਤੇ ਅੱਗੇ ਜੀ ਹਰਪਾਲ ਸੰਧੂ ਸਾਡੇ ਨਾਲ ਜੁੜੇ ਨੇ, ਇਹ ਪੁੱਛ ਰਹੇ ਨੇ, ਕਹਿੰਦੇ ਕੈਨ ਸ਼ੈਫ ਅਪਲਾਈ ਫਾਰ 491 ਇਨ ਕੁਈਨਸਲੈਂਡ ਨਾਓ?
ਨਹੀਂ ਜੀ ਮੁਸ਼ਕਿਲ ਆ ਜੇ ਤਾਂ ਤੁਸੀਂ ਕਿਉਂਕਿ ਕ੍ਰਿਟੀਕਲ ਲਿਸਟ ਤੇ ਸ਼ੈਫ ਵੈਸੇ ਨਹੀਂ ਹੈ ਬਟ ਇਫ ਯੂ ਕੈਨ ਪੁੱਟ ਐਨ ਆਰਗੂਮੈਂਟ ਇਨ ਫਰੰਟ ਆਫ ਕੁਇਨਸਲੈਂਡ ਕੇਸ ਆਫਿਸਰ ਕਿ ਵੀ ਮੈਂ ਕ੍ਰਿਟੀਕਲ ਸੈਕਟਰ ਚ ਕਿਸੇ ਨਾ ਕਿਸੇ ਥਾਂ ਤੇ ਕੰਮ ਕਰ ਰਿਹਾ ਵੀ ਕੋਵਿਡ ਰਿਕਵਰੀ ਚ ਮੇਰਾ ਕੋਈ ਯੋਗਦਾਨ ਹੈ ਮੇਰੀ ਆਕੂਪੇਸ਼ਨ ਜਿੱਥੇ ਮੈਂ ਕੰਮ ਕਰ ਰਿਹਾ ਤਾਂ ਫਿਰ ਹਾਂ ਸ਼ਾਇਦ ਮੇ ਬੀ ਕੰਸਿਡਰ ਕਰ ਲੈਣ ਕਿਉਂਕਿ ਬਾਕੀ ਸਟੇਟਸ ਨੇ ਕੀਤੀਆਂ ਨੇ ਇਹੋ ਜਿਹੇ ਸਰਕਮਸਟਾਂਸਿਸ ਚ ਐਪਲੀਕੇਸ਼ਨ ਕੰਸਿਡਰ ਸੋ ਯੂ ਕੈਨ ਗਿਵ ਇਟ ਅ ਟ੍ਰਾਈ
ਜੀ ਅਗਲਾ ਸਵਾਲ ਵਰਿੰਦਰ ਸਿੰਘ ਗਿੱਲ ਕਰ ਰਹੇ ਨੇ ਵਰਿੰਦਰ ਸਿੰਘ ਗਿੱਲ ਪੁੱਛ ਰਹੇ ਨੇ ਕਹਿੰਦੇ ਮੈਮ ਆਈ ਲਿਵਸ ਇਨ ਕੁਇਨਸਲੈਂਡ ਡਨ ਬੈਚਲਰ ਆਫ ਬਿਜ਼ਨਸ ਮੈਨੇਜਮੈਂਟ ਇਨ 2019 ਨਾਓ ਵਰਕਿੰਗ ਐਜ਼ ਰੈਸਟੋਰੈਂਟ ਮੈਨੇਜਰ ਫਰੋਮ ਅਰਾਊਂਡ 4 ਮੰਥਸ ਐਨੀ ਗਾਈਡਲਾਈਨ ਪਲੀਜ਼ ਕਹਿੰਦੇ
ਜਿੰਨਾ ਤੁਸੀਂ ਦੱਸਿਆ ਇਹਦੇ ਨਾਲ ਤੁਸੀਂ ਮੈਨੂੰ ਨੀ ਲੱਗਦਾ ਕਿਸੇ ਚੀਜ਼ ਲਈ ਐਲੀਜੀਬਲ ਹੋ ਜਿੰਨਾ ਕੁ ਜੇ ਤੁਸੀਂ ਦੱਸਿਆ ਤੁਸੀਂ ਡੈਫੀਨੇਟਲੀ ਮੇਰੇ ਨਾਲ ਟਾਈਮ ਲਾ ਲਿਓ ਤਾਂ ਮੈਂ ਤੁਹਾਨੂੰ ਪਲਾਨ ਦੇ ਦੂੰਗੀ ਵੀ ਆਹ ਕਰ ਲਓ ਤਾਂ ਫਿਰ ਐਲੀਜੀਬਿਲਿਟੀ ਬਣ ਜੂਗੀ ਸਮਾਂ ਪਾ ਕੇ ਬਟ ਅਦਰਵਾਈਜ਼ ਐਲੀਜੀਬਿਲਿਟੀ ਕਿਸੇ ਚੀਜ਼ ਦੀ ਬਣ ਨਹੀਂ ਰਹੀ ਹੈ ਤੁਹਾਡੀ
ਜੀ ਅਗਲਾ ਜਿਹੜਾ ਸਵਾਲ ਹੈ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸਾਡੇ ਨਾਲ ਇੱਕ ਕਾਲਰ ਜੁੜੇ ਸੀ ਲੱਕੀ ਔਰ ਉਹਨਾਂ ਦਾ ਵੀ ਸ਼ਾਇਦ ਇਹੋ ਜਿਹਾ ਹੀ ਸਵਾਲ ਸੀਗਾ ਪਰ ਮੈਂ ਫਿਰ ਵੀ ਇੱਕ ਵਾਰ ਸਾਂਝਾ ਜ਼ਰੂਰ ਕਰਦੀ ਹਾਂ ਇਹਨਾਂ ਨੇ ਪੁੱਛਣਾ ਚਾਹਿਆ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ ਸਤਿ ਸ੍ਰੀ ਅਕਾਲ ਜੀ ਕਹਿੰਦੇ ਵੈਨ ਵੀ ਓਪਨ ਇਮੀ ਅਕਾਊਂਟ ਇਟ ਸ਼ੋਜ਼ ਟੂ ਥਿੰਗਸ ਸਪੋਂਸਰਸ਼ਿਪ ਫਾਰ ਪਾਰਟਨਰ ਮਾਈਗ੍ਰੇਟ ਟੂ ਆਸਟ੍ਰੇਲੀਆ ਔਰ ਸਟੇਜ 1
ਮੈਨੂੰ ਲੱਗਦਾ ਸੇਮ ਹੀ ਸਵਾਲ ਹੈ ਜਿਹੜਾ ਉਹਨਾਂ ਨੇ
ਬਿਲਕੁਲ ਜੀ ਜੀ ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਮੈਂ ਵਿਕਰਮ ਮਾਹਲ ਹੋਰਾਂ ਦਾ ਸ਼ਾਮਲ ਕਰਦੀ ਹਾਂ ਵਿਕਰਮ ਮਾਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਸਤਿ ਸ੍ਰੀ ਅਕਾਲ ਜੀ ਕਹਿੰਦੇ ਸਟੂਡੈਂਟ ਵੀਜ਼ਾ ਅਪਲਾਈਡ ਇਨ ਦਸੰਬਰ 2019 ਔਨ ਸ਼ੋਰ ਸਟਿਲ ਨੋ ਰਿਸਪੌਂਸ ਹਾਊ ਲੌਂਗ ਇਟ ਵਿਲ ਟੇਕ ਫਾਰ ਵੀਜ਼ਾ ਥੈਂਕ ਯੂ
ਖੁੱਲਣਾ ਚਾਹੀਦਾ ਜੀ ਕੋਵਿਡ ਕਰਕੇ ਜਰੂਰ ਡਿਲੇ ਹੋਇਆ ਕੁਛ ਐਪਲੀਕੇਸ਼ਨ ਦੇ ਵਿੱਚ ਜੇ ਤੁਸੀਂ ਤੁਹਾਡਾ ਆਫਸ਼ੋਰ ਪਾਰਟਨਰ ਆ ਤਾਂ ਫਿਰ ਡੈਫੀਨੇਟਲੀ ਡਿਲੇ ਹੋਣ ਦਾ ਕਾਰਨ ਉਹ ਤੁਹਾਡਾ ਪਾਰਟਨਰ ਨੇ ਆਫਸ਼ੋਰ ਜਿਹੜੇ ਨੇ
ਜੀ
ਬਾਕੀ ਤੁਹਾਡੇ ਕੇਸ ਵਿੱਚ ਕੁਛ ਸਪੈਸੀਫਿਕ ਕੋਈ ਚੀਜ਼ ਹੋਈ ਹੋਵੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਮੇਰੇ ਹਿਸਾਬ ਨਾਲ ਖੁੱਲਣਾ ਚਾਹੀਦਾ ਕਿਉਂਕਿ ਐਪਲੀਕੇਸ਼ਨ ਕਾਫੀ ਹੁਣ ਡਿਪਾਰਟਮੈਂਟ ਨੇ ਦੁਬਾਰਾ ਪ੍ਰੋਸੈਸਿੰਗ ਸ਼ੁਰੂ ਕੀਤੀ ਹੈ ਸਟੂਡੈਂਟ ਵੀਜ਼ੇ ਵਾਲਿਆਂ ਦੀ ਤੇ ਆਈ ਥਿੰਕ ਸਹੀ ਪੇਸ ਤੇ ਚੱਲ ਰਹੇ ਨੇ ਹੁਣ
ਜੀ ਇਸ ਤੋਂ ਬਾਅਦ ਜਗਤਾਰ ਧਾਲੀਵਾਲ ਇੱਕ ਸਵਾਲ ਹੋਰ ਪੁੱਛ ਰਹੇ ਨੇ ਇਸ ਵੇਲੇ ਤੇ ਮੈਂ ਸ਼ਾਮਲ ਕਰ ਲੈਂਦੀ ਹਾਂ ਕਹਿੰਦੇ ਆਈ ਹੈਵ ਅਪਲਾਈਡ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਇਨ ਮਾਰਚ ਬਟ ਨੋ ਰਿਸਪੌਂਸ ਯੈਟ ਸੋ ਆਈ ਗੋਟ ਨੋਮੀਨੇਸ਼ਨ ਫਾਰ 491 ਐਂਡ ਅਪਲਾਈਡ ਵੀਜ਼ਾ ਇਨ ਜੂਨ ਮਾਈ ਕੁਐਸਚਨ ਇਜ਼ ਸ਼ੁੱਡ ਆਈ ਵੇਟ ਫਾਰ ਸਟੂਡੈਂਟ ਵੀਜ਼ਾ ਔਰ ਕੈਨ ਆਈ ਵਿਦਡਰਾ
ਦੇਖੋ ਇਹ ਤੁਹਾਡੀ ਮਰਜ਼ੀ ਆ ਮੈਨੂੰ ਨਹੀਂ ਪਤਾ ਤੁਹਾਡਾ ਵੀਜ਼ਾ ਸਟੇਟਸ ਕੀ ਹੈ ਜਨਰਲੀ ਪਹਿਲੇ ਵਾਲਾ ਵੀਜ਼ਾ ਇਸ ਲਈ ਨਹੀਂ ਵਿਦਡਰਾ ਕੀਤਾ ਜਾਂਦਾ ਕਿਉਂਕਿ ਜੇ ਤੁਸੀਂ ਉਹਨੂੰ ਵਿਦਡਰਾ ਕਰਦੇ ਹੋ ਤਾਂ ਤੁਸੀਂ ਬ੍ਰਿਜਿੰਗ ਸੀ ਤੇ ਚਲੇ ਜਾਂਦੇ ਹੋ ਤਾਂ ਬ੍ਰਿਜਿੰਗ ਸੀ ਤੇ ਕਈ ਵਾਰ ਵਰਕ ਰਾਈਟਸ ਨਹੀਂ ਹੁੰਦੇ ਸੋ ਇਹ ਤੁਹਾਨੂੰ ਆਪਣੇ ਕੇਸ 'ਚ ਚੈੱਕ ਕਰਨਾ ਪਏਗਾ ਕਿਉਂਕਿ ਮੈਨੂੰ ਨਹੀਂ ਪਤਾ ਕਿ ਤੁਹਾਡੇ ਕੀ ਸਰਕਮਸਟਾਂਸਿਸ ਨੇ
ਜੀ ਤੇ ਅਗਲਾ ਜਿਹੜਾ ਸਵਾਲ ਹੈ ਆਖਰੀ ਸਵਾਲ ਮੈਂ ਸ਼ਾਮਲ ਕਰਾਂਗੀ ਨਵਜੋਤ ਪੰਨੂ ਸਾਡੇ ਨਾਲ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ ਤੇ ਨਵਜੋਤ ਪੰਨੂ ਹੋਰੀ ਪੁੱਛ ਰਹੇ ਨੇ ਕਹਿੰਦੇ ਵਟ ਇਜ਼ ਦਾ ਰਿਕੁਆਇਰਮੈਂਟ ਫਾਰ 491 ਇਨ ਵਿਕਟੋਰੀਆ ਐਂਡ ਨਿਊ ਸਾਊਥ ਵੇਲਸ ਆਈ ਐਮ ਕੰਪਲੀਟਿੰਗ ਮਾਈ ਐਡਵਾਂਸਡ ਡਿਪਲੋਮਾ ਆਫ ਸਿਵਲ ਇੰਜੀਨੀਅਰਿੰਗ ਟੈਕਨੋਲੋਜੀ ਇਨ ਨਵੰਬਰ ਐਨੀ ਅਦਰ ਆਪਸ਼ਨ ਫਾਰ ਮੀ ਪਲੀਜ਼ ਦੱਸਿਓ ਕਹਿੰਦੇ
ਵਿਕਟੋਰੀਆ ਦੀ ਰਿਕੁਆਇਰਮੈਂਟ ਹੈ ਜੀ ਆਪਣੀ ਫੀਲਡ ਚ 6 ਮਹੀਨੇ ਐਕਸਪੀਰੀਅੰਸ ਜਿਹੜਾ ਕਿ ਮੈਂ ਐਂਟੀਸਪੇਟ ਕਰ ਰਹੀ ਹਾਂ ਕਿ ਇਹ ਰਿਕੁਆਇਰਮੈਂਟ ਸੇਮ ਰਹੇਗੀ ਅਕਤੂਬਰ ਸ਼ਡਿਊਲਸ ਵੈਸੇ ਰਿਲੀਜ਼ ਹੋਣੇ ਤੇ ਰਹੀ ਗੱਲ ਨਿਊ ਸਾਊਥ ਵੇਲਸ ਸੀ ਉਹਨਾਂ ਦੀ ਰਿਕੁਆਇਰਮੈਂਟ 12 ਮਹੀਨੇ ਐਕਸਪੀਰੀਅੰਸ ਸੀਗਾ ਜਿਹੜੇ ਪੁਰਾਣੇ ਰੂਲਸ ਦੇ ਹਿਸਾਬ ਨਾਲ ਨਵੇਂ ਹਜੇ ਉਹਨਾਂ ਨੇ ਆਊਟ ਨਹੀਂ ਕੀਤੇ ਸੋ ਡੈਫੀਨੇਟਲੀ ਤੁਸੀਂ ਅਕਤੂਬਰ ਦੇ ਰੂਲਸ ਵਿੱਚ ਜਿਹੜੇ ਅਕਤੂਬਰ ਜਾਂ ਨਵੰਬਰ ਚ ਵੇਟ ਕਰਨੀ ਪਏਗੀ ਤੁਹਾਨੂੰ ਜਿਹੜੇ ਰੂਲਸ ਆਉਣੇ ਆ ਪਰ ਮੈਂ ਤੁਹਾਨੂੰ ਮੋਟਾ ਮੋਟਾ ਦੱਸਦਾ ਵੀ ਦੋਨਾਂ ਦੇ ਵਿੱਚ ਰਿਕੁਆਇਰਮੈਂਟ ਆਪਣੀ ਫੀਲਡ ਦੇ ਵਿੱਚ ਵਰਕ ਐਕਸਪੀਰੀਅੰਸ ਦੀ ਹੈ
ਠੀਕ ਤੇ ਅੱਗੇ ਨਾ ਜਗਸੀਰ ਸੰਧੂ ਲੈਵਲ ਦੇ ਬਾਰੇ ਪੁੱਛ ਰਹੇ ਆ ਤੇ ਜਗਸੀਰ ਜੀ ਜੇ ਪ੍ਰੋਗਰਾਮ ਤੁਸੀਂ ਸਾਰਾ ਸੁਣੋਗੇ ਇਹ ਪ੍ਰੋਗਰਾਮ ਜਦੋਂ ਖਤਮ ਹੁੰਦਾ ਤੁਸੀਂ ਵੀਡੀਓ ਦੁਬਾਰਾ ਸੁਣਿਓ ਔਰ ਲੈਵਲ ਚੇਂਜ ਦੇ ਬਾਰੇ ਬਹੁਤ ਸਾਰੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਿਲਣਗੇ ਔਰ ਸ਼ੁਰੂਆਤ ਦੇ ਵਿੱਚ ਵੀ ਤੁਹਾਨੂੰ ਤੁਹਾਡਾ ਜਿਹੜਾ ਸਵਾਲ ਹੈ ਉਹਦਾ ਜਵਾਬ ਜਿਹੜਾ ਉਹ ਮਿਲ ਜਾਏਗਾ ਤੇ ਹੁਣ ਪ੍ਰੋਗਰਾਮ ਜੀ ਤੇ ਇਸ ਤੋਂ ਬਾਅਦ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਬਿਲਕੁਲ ਸਮਾਪਤੀ ਵੱਲ ਹੈ ਵੱਧ ਰਿਹਾ ਔਰ ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਜਿਹੜਾ ਉਹ ਇੱਥੇ ਖਤਮ ਕਰੀਏ ਇੱਕ ਜ਼ਰੂਰੀ ਜਿਹੜੀ ਅਰਜ਼ੋਈ ਹੈ ਇੱਕ ਜ਼ਰੂਰੀ ਗੁਜ਼ਾਰਿਸ਼ ਅਸੀਂ ਤੁਹਾਡੇ ਅੱਗੇ ਕਰਨਾ ਚਾਹਾਂਗੇ ਕਿ ਪ੍ਰੋਗਰਾਮ ਜਿਹੜਾ ਹੈ ਉਹ ਸੰਖੇਪ ਸਮੇਂ ਦੇ ਵਿੱਚ ਕੀਤਾ ਜਾਂਦਾ ਹੈ ਔਰ ਤੁਹਾਡੇ ਵੱਲੋਂ ਪੁੱਛੇ ਗਏ ਜਿਹੜੇ ਸਵਾਲ ਹੈ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਦੇਣ ਦੀ ਕੋਸ਼ਿਸ਼ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੱਲੋਂ ਕੀਤੀ ਜਾਂਦੀ ਹੈ ਪਰ ਇਸ ਕੋਸ਼ਿਸ਼ ਨੂੰ ਤੁਸੀਂ ਕਾਨੂੰਨੀ ਸਲਾਹ ਦੇ ਉੱਤੇ ਜਾਂ ਫਿਰ ਕਾਨੂੰਨੀ ਸਲਾਹ ਦੇ ਤੌਰ ਦੇ ਉੱਤੇ ਨਾ ਉਹਨੂੰ ਪ੍ਰਵਾਨ ਕਰੋ, ਕਿਉਂਕਿ ਆਪਣੇ ਸਵਾਲ ਦੇ ਲਈ ਤੁਸੀਂ ਆਪਣੇ ਕਾਨੂੰਨੀ ਮਾਹਰ ਦੇ ਨਾਲ ਵੀ ਜ਼ਰੂਰ ਆਪਣੀ ਜਿਹੜੀ ਰਾਏ ਆ ਉਹ ਬਣਾਓ। ਤੇ ਇਹ ਜਿਹੜੀ ਬੇਨਤੀ ਆ ਇਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ। ਤੇ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਜੀ ਉਹ ਸਮਾਪਤ ਹੈ। ਪ੍ਰਭਜੀਤ ਜੀ ਤੁਸੀਂ ਵੀ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਸਰੋਤਿਆਂ ਦੇ ਨਾਲ ਇਹ ਕੀਮਤੀ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰ ਦਿਓ। ਤੁਹਾਡਾ ਵੀ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਸੇ ਨਾਲ ਹੀ ਦੋਸਤੋ ਤੁਹਾਡੇ ਸਾਰਿਆਂ ਤੋਂ ਵੀ ਲੈਣੇ ਆ ਇਜਾਜ਼ਤ। ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇੱਥੇ ਹੀ ਖਤਮ ਕਰਨ ਦੀ ਮੈਨੂੰ ਵੀ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।